ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ ਮਿਟਰੰਤ ਤਤਰਾਗਤ ਪਰਮ ਮੋਹੰ ਭਾਵਨ ਭਗਵਾਨ ਰਮਣੰਗ ਸਰਬਤਰ ਥਾਨੰ ਦ੍ਰਿਸ਼ਟ ਤੋਯੰਗ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰੰਗ ਜਾਪ ਜਪਨਾ ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰੰਗ ਜਾਪ ਜਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਦੇ ਮਾਲਕ ਪਰਮੇਸ਼ਵਰ ਜੀ ਦਾ ਹਿਰਦਾ ਸਵਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਇਲਾਕੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਬੜੇ ਪਿਆਰ ਦੇ ਨਾਲ ਸ਼ਬਦ ਪੜਿਆ ਜਾ ਰਿਹਾ ਸੀ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਵੈਸੇ ਇਹ ਗੱਲ ਬੜੀ ਵੱਡੀ ਕਬੀਰ ਸਾਹਿਬ ਨੇ ਕਹੀ, ਮਨ ਛੇਤੀ ਕੀਤਿਆਂ ਲੱਗਦਾ ਹੀ ਨਹੀਂ। ਕਈ ਜਨਮਾਂ ਦੀ ਇਹਨੇ ਮੈਲ ਦੀ ਪੰਡ ਚੁੱਕੀ ਏ ਤੇ ਕਬੀਰ ਸਾਹਿਬ ਕਹਿੰਦੇ ਨੇ ਬੜੀ ਕਿਰਪਾ ਹੋ ਗਈ ਮੇਰੇ ਸਾਂਵਲੇ ਪਰਮੇਸ਼ਵਰ ਵਾਹਿਗੁਰੂ, ਤੇਰੀ ਕਿਰਪਾ ਨਾਲ ਮੇਰਾ ਮਨ ਜਿਹੜਾ ਤੇਰੇ ਚਰਨਾਂ ਨਾਲ ਲੱਗਣਾ ਸ਼ੁਰੂ ਹੋ ਗਿਆ। ਸਤਿਗੁਰੂ ਨੇ ਬਾਣੀ ਵਿੱਚ ਫਿਰ ਕਿਹਾ, ਕਹਿਣ ਲੱਗੇ ਲੱਗਿਆ ਕਿਵੇਂ ਤੁਹਾਡਾ? ਲੱਗ ਗਿਆ ਮਨ ਸਾਵਲ ਸੁੰਦਰ ਰਾਮਈਆ, ਹੇ ਸਾਂਵਲੇ ਸੋਹਣੇ ਮੇਰੇ ਵਾਹਿਗੁਰੂ ਰਾਮਈਆ ਪ੍ਰਭੂ, ਤੇਰੇ ਚਰਨਾਂ ਨਾਲ ਮਨ ਜੁੜ ਗਿਆ, ਜੁੜਿਆ ਕਿਵੇਂ? ਤੇ ਕਬੀਰ ਸਾਹਿਬ ਨੇ ਅੰਤ ਵੀ ਜਿਹੜਾ ਬਚਨ ਕਿਹਾ, ਕਹਿਣ ਲੱਗੇ ਲੋਕ ਜਾਣੇ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਵਾਰ। ਕਹਿੰਦੇ ਇਹ ਤਾਂ ਬਾਣੀ ਉਹ ਪਰਮੇਸ਼ਵਰ ਦਾ ਸ਼ਬਦ ਬ੍ਰਹਮ ਦੀ ਵਿਚਾਰ ਏ, ਲੋਕ ਇਸ ਬਾਣੀ ਨੂੰ ਕੇਵਲ ਗੀਤ ਨਾ ਸਮਝਣ, ਕੇਵਲ ਇੱਕ ਗਾਉਣ ਦਾ ਢੰਗ ਤਰੀਕਾ ਜਾਂ ਕੇਵਲ ਆਵਾਜ਼ ਦੀ ਮੁਖਤਾ ਨਾ ਰੱਖਣ। ਸਾਹਿਬ ਕਹਿੰਦੇ ਇਹ ਬ੍ਰਹਮ ਵਿਚਾਰ ਏ ਤੇ ਇਸ ਬਾਣੀ ਦੇ ਸ਼ਬਦ ਦੀ ਤਸੀਰ ਐਸੀ ਏ, ਧੁਰ ਤੋਂ ਆਈ ਏ, ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹਨੂੰ ਧੁਰ ਤੱਕ ਪਹੁੰਚਾ ਕੇ ਛੱਡਦੀ, ਸ਼ਬਦ ਦੀ ਤਸੀਰ ਐਸੀ ਏ। ਸਾਹਿਬ ਨੇ ਤਾਂ ਹੀ ਤਾਂ ਕਿਹਾ ਸੀ, ਕਹਿਣ ਲੱਗੇ ਕੇਵਲ ਗੀਤ ਨਹੀਂ, ਗੀਤ ਸਮਝ ਕੇ ਮਤ ਗਾ, ਗੀਤ ਸਮਝ ਕੇ ਮਤ ਪੜ, ਸਤਿਗੁਰੂ ਇਹ ਹੈ ਕੀ? ਤੇ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਨਤੇ ਤਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਸਤਿਗੁਰੂ ਨੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਬਾਣੀ ਪਤਾ ਕੀ ਏ? ਕਹਿਣ ਲੱਗੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੇਵੜ ਅਗਰ ਨਾ ਕੋਏ, ਬਾਣੀ ਤਾਂ ਆਪ ਹੀ ਪਰਮੇਸ਼ਵਰ ਦਾ ਰੂਪ ਹੈ। ਸਾਧ ਸੰਗਤ ਆਪਨੇ ਬੜੇ ਪਿਆਰ ਨਾਲ ਕੀਰਤਨ ਸਰਵਣ ਕੀਤਾ ਤੇ ਸ਼ਲੋਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਨੰਬਰ 8 ਆਪ ਜੀ ਨੇ ਸਰਵਣ ਕੀਤਾ। ਗੁਰੂ ਅਰਜਨ ਪਿਤਾ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਉਸ ਮਹਾਂਪੁਰਸ਼ ਉਸ ਗੁਰਮੁਖ ਸੰਤ ਜਨ ਦੀ ਬਾਤ ਕੀਤੀ ਜਿਹਦਾ ਹਿਰਦਾ ਪਰਮੇਸ਼ਵਰ ਜੀ ਦੇ ਬਖਸ਼ੇ ਹੋਏ ਸ਼ਬਦ ਨਾਲ ਗੁਰੂ ਕੇ ਸ਼ਬਦ ਨਾਲ ਦਿਨ ਰਾਤ ਰੰਗਿਆ ਰਹਿੰਦਾ, ਜਿਹਦੇ ਹਿਰਦੇ ਵਿੱਚ ਗੁਰੂ ਸ਼ਬਦ ਲਈ ਪਿਆਰ ਏ, ਜਿੱਥੇ ਗੁਰੂ ਸ਼ਬਦ ਲਈ ਪਿਆਰ ਏ ਉਹਦੇ ਉਸ ਹਿਰਦੇ ਵਿੱਚ ਪਰਮੇਸ਼ਵਰ ਨੇ ਜੀਵਾਂ ਉੱਤੇ ਦਇਆ ਪੈ ਕਰਨ ਦੀ ਬਿਰਤੀ ਵੀ ਪੈਦਾ ਕਰ ਦਿੱਤੀ। ਸ਼ਬਦ ਨਾਲ ਪਿਆਰ, ਅੰਦਰ ਦਇਆ ਵਾਲੀ ਬਿਰਤੀ, ਤੇ ਕਹਿੰਦੇ ਜਦੋਂ ਫਿਰ ਉਹ ਨੇਤਰ ਖੋਲ ਕੇ ਦੇਖਦਾ ਉਸ ਗੁਰਮੁਖ ਜਨ ਨੂੰ ਪ੍ਰਭੂ ਤੋਂ ਬਿਨਾਂ ਦੂਸਰਾ ਨਜ਼ਰ ਹੀ ਕੋਈ ਨਹੀਂ ਆਉਂਦਾ। ਤੇ ਸਾਹਿਬ ਜੀ ਕਹਿੰਦੇ ਨੇ ਜੇ ਕਿਤੇ ਰੱਬ ਦੇ ਬੋਲ ਸੁਣਨੇ ਨਹੀਂ ਨਾ ਤੇ ਮੇਰੇ ਵਾਹਿਗੁਰੂ ਦਾ ਨਿਵਾਸ ਉਸ ਸੰਤ ਜਨ ਦੀ ਜੇਬਾ ਦੇ ਉੱਤੇ ਵੇ ਜਿਹਦਾ ਹਿਰਦਾ ਪਰਮੇਸ਼ਵਰ ਦੇ ਸ਼ਬਦ ਨਾਲ ਭਿੱਜ ਚੁੱਕਾ, ਉਹਦੀ ਰਚਨਾ ਤੇ ਮੇਰਾ ਪ੍ਰਭੂ ਬੈਠਾ। ਸਤਿਗੁਰੂ ਨੇ ਪਹਿਲੀ ਗੱਲ ਕਹੀ ਸ਼ਬਦ ਨਾਲ ਪ੍ਰੀਤ ਕਰਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ ਨੇ, ਸ਼ਬਦ ਸਾਡਾ ਗੁਰੂ ਏ, ਧਿਆਨ ਰੱਖਣਾ। ਸਾਹਿਬ ਨੇ ਬੜੇ ਕਮਾਲ ਦੇ ਬਚਨ ਬਾਣੀ ਵਿੱਚ ਕਹੇ, ਕਿਉਂਕਿ ਦੇਹ ਸਾਨੂੰ ਮਿਲੀ ਏ ਕਾਰਜ ਸਿੱਧੀ ਵਾਸਤੇ। ਇੱਕ ਪਾਸੇ ਸਾਹਿਬ ਨੇ ਬਾਣੀ ਵਿੱਚ ਇਹ ਹੀ ਕਿਹਾ ਕਿ ਦੇਹ ਬਿਲਕੁਲ ਮਿੱਥਿਆ, ਇਹ ਝੂਠੀ ਏ, ਪਰ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਹਿ ਦਿੱਤਾ, ਕਹਿਣ ਲੱਗੇ ਯਾਦ ਰੱਖੀ ਇਸ ਦੇਹ ਅੰਦਰ ਰੱਬ ਦੀ ਕਿਰਪਾ ਵੀ ਬੜੀ ਆ। ਜੇ ਕਿਤੇ ਕੋਈ ਸ਼ਬਦ ਦਾ ਅਭਿਆਸੀ ਹੋ ਜਾਏ, ਇੱਕ ਪਾਸੇ ਗੁਰਦੇਵ ਬਾਣੀ ਵਿੱਚ ਅਸੀਂ ਰੋਜ਼ ਪੜ੍ਹਨੇ ਹਾਂ, ਮਹਾਰਾਜ ਕਹਿੰਦੇ ਨੇ ਦੇਹ ਤਾਂ ਵਿਣਸ ਜਾਣੀ, ਇਹ ਬਾਰੂ ਭੀਤ ਬਣਾਈ ਰਚ ਪਚ, ਤੇ ਦੂਸਰੇ ਪਾਸੇ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਹਤ ਤੈਨਾਦ, ਕਹਿ ਨਾ ਜਾਈ ਅਚਰਜ ਬਿਸਮਾਦ। ਦੂਸਰੇ ਪਾਸੇ ਸਾਹਿਬ ਕਹਿਣ ਲੱਗੇ ਇਸ ਦੇਹੀ ਅੰਦਰ ਪਰਮੇਸ਼ਵਰ ਦੀ ਜੋਤੀ, ਇਸ ਦੇਹੀ ਅੰਦਰ ਪਿਆਰੇ ਪ੍ਰਭੂ ਦਾ ਟਿਕਾਣਾ। ਸਾਹਿਬ ਕਹਿੰਦੇ ਨੇ ਸ਼ਬਦ ਜਿਹੜਾ ਉਹ ਗੁਰੂ ਏ, ਤੇ ਧਿਆਨ ਰੱਖਣਾ ਆਦਿ ਕਾਲ ਤੋਂ ਸ਼ਬਦ ਦੀ ਪ੍ਰਧਾਨਤਾ। ਭਾਵਾਂ ਬਰੀਕੀ ਵੀ ਜਾਈਏ ਹਰ ਇੱਕ ਧਰਮ ਨੇ ਸ਼ਬਦ ਦੀ ਗੱਲ ਕੀਤੀ। ਇਸਲਾਮ ਨੂੰ ਪੜ੍ਹੋ, ਉਹ ਵੀ ਇਹ ਸ਼ਬਦ ਕਹਿੰਦੇ ਨੇ ਕਿ ਖੁਦਾ ਨੇ ਅੱਲਾਹ ਤਾਲਾ ਨੇ ਕੁੰਨ ਕਿਹਾ, ਤੇ ਕੁੰਨ ਕਹਿਣ ਦੀ ਦੇਰ ਸੀ ਸਾਰੀ ਰਚਨਾ ਹੋ ਗਈ। ਤੇ ਮੇਰੇ ਗੁਰੂ ਨਾਨਕ ਬਾਬਾ ਜੀ ਨੂੰ ਪੜ੍ਹੋ ਵੀ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ, ਇੱਕ ਸ਼ਬਦ ਮੇਰੇ ਵਾਹਿਗੁਰੂ ਦਾ ਵਰਤਿਆ ਤੇ ਉਸ ਸ਼ਬਦ ਦੀ ਬਰਕਤ ਨਾਲ ਤਿਸ਼ਤੇ ਹੋਏ ਲੱਖ ਦਰਿਆਓ ਮੇਰੇ ਰੱਬ ਨੇ ਸਭ ਕੁਝ ਸਾਜ ਦਿੱਤਾ। ਧਿਆਨ ਰੱਖਣਾ ਉਹ ਸ਼ਬਦ ਜਿਹਨੂੰ ਪਰਮੇਸ਼ਵਰ ਰੂਪ ਵੀ ਮੰਨੇ ਆ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ਬਦ ਮਨੁੱਖ ਦਾ ਗੁਰੂ ਏ, ਤੇ ਚੇਤੇ ਰੱਖਣਾ ਦੇਹ ਕਦੀ ਚੇਲਾ ਨਹੀਂ ਬਣਦੀ। ਜੇ ਸ਼ਬਦ ਗੁਰੂ ਏ ਤੇ ਦੇਹ ਵੀ ਚੇਲਾ ਨਹੀਂ ਬਣਦੀ, ਚੇਲਾ ਵੀ ਬੰਦਾ ਉਦਨ ਬਣਦਾ ਜਿੱਦਣ ਇਹਦੀ ਸੁਰਤ ਸ਼ਬਦ ਵੀ ਜੁੜਨੀ ਸ਼ੁਰੂ ਹੋ ਜਾਏ। ਆਪਾਂ ਦੇਹ ਦੇ ਤੌਰ ਤੇ ਚੇਲੇ ਬਣਨੇ ਆ, ਇਸ ਕਰਕੇ ਕਿ ਸਤਿਗੁਰੂ ਇਹ ਅੰਦਰ ਦੀ ਸੁਰਤ ਤੇਰੇ ਚਰਨਾਂ ਨਾਲ ਜੁੜ ਜਾਏ। ਬਾਬਾ ਨਾਨਕ ਮੇਰੇ ਗੁਰਦੇਵ ਕਹਿੰਦੇ ਨੇ ਪਵਨ ਆਰੰਭ, ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਾਂ ਬਾਣੀ ਵਿੱਚ ਆਏ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੇ ਜਗ ਦੌਰਾਨੰਗ। ਸਾਹਿਬ ਬਾਣੀ ਵਿੱਚ ਕਹਿੰਦੇ ਨੇ ਬਿਨ ਸ਼ਬਦਾਂ ਸ਼ੁੱਧ ਨਾ ਹੋਵੇ, ਇੱਥੇ ਪਾਤ ਸ਼ੁੱਧ ਨਹੀਂ, ਪਾਤ ਏ ਸ਼ੁੱਧ, ਸ਼ੁੱਧ ਦਰ ਤੇ ਖਬਰ, ਸ਼ੁੱਧ ਦਾ ਅਰਥ ਖਾਲਸ ਪਵਿੱਤਰ। ਕਹਿਣ ਲੱਗੇ ਬਿਨ ਸ਼ਬਦਾਂ ਸ਼ੁੱਧ ਨਾ ਹੋਵੇ, ਜਿੰਨੀ ਦੇਰ ਤੱਕ ਸ਼ਬਦ ਨਾਲ ਜੁੜਦਾ ਨਹੀਂ ਓਨੀ ਦੇਰ ਤੱਕ ਰੱਬ ਦੀ ਤੈਨੂੰ ਖਬਰ ਬਿਲਕੁਲ ਨਹੀਂ ਹੋਣੀ। ਬਿਨ ਸ਼ਬਦਾਂ ਸ਼ੁੱਧ ਨਾ ਹੋਵੇ ਜੇ ਅਨੇਕ ਕਰੈ ਸ਼ਿੰਗਾਰ। ਖੈਰ ਮੈਂ ਜਿਹੜੀ ਅਰਜ਼ ਕਰਨ ਜਾ ਰਿਹਾ, ਸ਼ਬਦ ਗੁਰੂ ਵੇ, ਸਾਹਿਬ ਅੱਜ ਪਹਿਲਾ ਬਚਨ ਕਰਦੇ ਸ਼ਬਦੰ ਰਤੰ, ਜਿਹੜਾ ਸੰਤ ਜਾਣੇ ਉਹ ਸ਼ਬਦ ਵਿੱਚ ਰਤਿਆ, ਉਹਦੇ ਹਿਰਦੇ ਵਿੱਚ ਸ਼ਬਦ ਟਿਕ ਗਿਆ। ਤੇ ਜੇ ਗੁਰਦੇਵ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਚੇਲਾ ਸ਼ਬਦ ਗੁਰੂ ਵੇ, ਤੇ ਮੇਰੇ ਗੁਰੂ ਅਮਰਦਾਸ ਦੇ ਬਚਨ ਪੜ੍ਹੋ, ਤੇ ਰੋਜ਼ ਜਿਹੜੇ ਸਿੱਖ ਨਿਤਨੇਮ ਕਰਦੇ ਨੇ ਉਹ ਪੜ੍ਹਦੇ ਨੇ, ਕਿਉਂਕਿ ਗੁਰਸਿੱਖ ਦਾ ਫਰਜ਼ ਬਣਦਾ ਹੈ ਜੋ ਗੁਰੂ ਨੇ ਕਿਰਪਾ ਕਰਕੇ ਨੇਮ ਬਖਸ਼ਿਆ ਉਹ ਨਿਤਨੇਮ ਜ਼ਰੂਰ ਕਰੇ। ਆ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਨਾ ਇੱਕ ਬੜੀ ਪਿਆਰੀ ਘਟਨਾ ਉਹਨਾਂ ਦਿੱਤੀ। ਜਦੋਂ ਕਿਸੇ ਨੇ ਪੁੱਛਿਆ ਮਹਾਂਪੁਰਸ਼ੋ ਨਿਤਨੇਮ ਦਾ ਕੀ ਲਾਭ ਹੈ, ਸਵੇਰੇ ਸ਼ਾਮ ਕਰਨੇ ਆ, ਤੇ ਉਹਨਾਂ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਦੁਨੀਆ ਹੀ ਚੰਬੇਲੇ ਦਾ ਮੇਲਾ, ਚਾਰ ਚੁਫੇਰੇ ਜੰਜਾਲ ਨੇ, ਨਿਤਨੇਮ ਮੇਰੇ ਗੁਰੂ ਨਾਨਕ ਦੀ ਉਂਗਲ ਏ, ਜਿਵੇਂ ਮੇਲੇ ਵਿੱਚ ਇੱਕ ਬੱਚੇ ਨੇ ਬਾਪੂ ਦੀ ਉਂਗਲ ਪਕੜੀ ਹੋਵੇ ਕਦੀ ਮੇਲੇ ਵਿੱਚ ਭਟਕਦਾ ਨਹੀਂ। ਜਦੋਂ ਸਵੇਰੇ ਸ਼ਾਮ ਗੁਰੂ ਕੀ ਬਾਣੀ ਦਾ ਨਿਤਨੇਮ ਕਰੇਗਾ, ਗੁਰੂ ਨਾਨਕ ਦੀ ਉਂਗਲ ਹੀ ਮੇਰਾ ਦਾਤਾ ਤੈਨੂੰ ਭਟਕਣ ਨਹੀਂ ਦੇ। ਸਾਧ ਸੰਗਤ ਮੈਂ ਅਰਜ਼ ਕਰ ਰਿਹਾ, ਸ਼ਬਦ ਵਿੱਚ ਰਤਿਆ ਹੋਇਆ ਸਿੱਖ, ਤੇ ਗੁਰੂ ਅਮਰਦਾਸ ਕਹਿੰਦੇ ਨੇ ਸਨਮੁਖ ਦੀ ਪਰਿਭਾਸ਼ਾ ਹੀ ਇਹ, ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ, ਜੇਕਰ ਕੋਈ ਸਿੱਖ ਗੁਰੂ ਦੇ ਸਨਮੁਖ ਹੋ ਜਾਂਦਾ ਤੇ ਮਹਾਰਾਜ ਸਨਮੁਖ ਸ਼ਬਦ ਦੇ ਅਰਥ ਅਸੀਂ ਕਈ ਕਰਨੇ ਆ, ਸਾਹਮਣੇ ਬਹਿਣ ਨਾਲ ਵੀ ਕਹਿੰਦੇ ਆ ਸਨਮੁਖ ਹੈ ਜੀ, ਪਰ ਗੁਰੂ ਗ੍ਰੰਥ ਸਾਹਿਬ ਮੁਤਾਬਕ ਸਨਮੁਖ ਦੀ ਪਰਿਭਾਸ਼ਾ ਇਹ ਨਹੀਂ ਕਿ ਕੇਵਲ ਸਾਹਮਣੇ ਬੈਠ ਕੇ ਚਲੇ ਜਾਣਾ, ਕਹਿਣਾ ਮੈਂ ਗੁਰੂ ਕੇ ਸਨਮੁਖ ਬਹਿ ਕੇ ਆਇਆ। ਸਾਹਿਬ ਕਹਿੰਦੇ ਨੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰਨਾਲੇ, ਸਰੀਰੋਂ ਦੀ ਗੱਲ ਨਹੀਂ ਕੀਤੀ, ਜਿਉਂ ਦੀ ਗੱਲ ਕੀਤੀ। ਕਹਿਣ ਲੱਗੇ ਜਿਉਂ ਸੁਰਤ ਕਰਕੇ ਅੰਦਰ ਟਿਕਿਆ ਹੋਵੇ, ਜਿਉਂ ਰਹੇ ਗੁਰਨਾਲੇ। ਫਿਰ ਅਗਲਾ ਬਚਨ ਫਿਰ ਕੀਤਾ, ਕਹਿਣ ਲੱਗੇ ਗੁਰ ਕੈ ਚਰਨ ਹਿਰਦੈ ਤੇ ਆਏ, ਗੁਰੂ ਦੇ ਚਰਨਾਂ ਨੂੰ ਕੇਵਲ ਇਸ ਤਨ ਨਾਲ ਨਹੀਂ ਆਪਣੇ ਹਿਰਦੇ ਵਿੱਚ ਧਿਆਣਾ ਕਰੇ, ਅੰਤਰ ਆਤਮਾ ਸੰਭਾਲੇ, ਆਪਣੇ ਅੰਤਰ ਆਤਮੇ ਗੁਰੂ ਕੇ ਸ਼ਬਦ ਨਾਲ ਜੁੜੇ। ਉਹਨੂੰ ਕਹਿੰਦੇ ਨੇ ਗੁਰੂ ਕਾ ਸਿੱਖ ਜਿਹੜਾ ਸਨਮੁਖ ਹੋ ਗਏ। ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣਾ ਕੋਈ ਪਰਨੇ ਦਰ ਸੇ ਆਸਰਾ, ਆਪਣੀ ਹੋਂਦ ਖਤਮ ਕਰਦੇ ਗੁਰੂ ਕੇ ਆਸਰੇ ਜੀਏ। ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹ ਸਿੱਖ ਸਨਮੁਖ ਜਿਹੜਾ ਹਿਰਦੇ ਤੋਂ ਜੁੜਦਾ ਹੈ, ਪਰ ਯਾਦ ਰੱਖਣਾ ਵਿਰਲੇ ਮਿਲਣਗੇ ਜਿਹੜੇ ਅੰਦਰੋਂ ਜੁੜਨ ਦੀ ਕੋਸ਼ਿਸ਼ ਕਰਨਗੇ, ਤੇ ਜਿੰਨਾ ਕੋਈ ਅੰਦਰੋਂ ਜੁੜ ਜਾਂਦਾ ਜੇ ਨਾ, ਓਨੀ ਉਹ ਕਿਰਪਾ ਦਾ ਪਾਤਰ ਬਣਦਾ। ਅੰਦਰੋਂ ਜੁੜਨ ਵਾਲੇ ਦੇ ਬੁੱਲ ਨਹੀਂ ਗਿਲਦੇ, ਅੰਦਰੋਂ ਜੁੜੇ ਹੋਏ ਦੀ ਧਿਆਨ ਰੱਖਣਾ ਕਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਪਰ ਕਮਾਲ ਦੀ ਗੱਲ ਉਹਦੇ ਚਿਹਰੇ ਦੇ ਨੂਰ ਨੂੰ ਦੇਖ ਕੇ ਪਤਾ ਲੱਗ ਜਾਂਦਾ ਇਹ ਅੰਦਰੋਂ ਪ੍ਰੀਤਮ ਨਾਲ ਜ਼ਰੂਰ ਜੁੜਿਆ। ਸਤਿਗੁਰੂ ਨੇ ਕਿਰਪਾ ਕਰਕੇ ਕਿਹਾ, ਕਹਿਣ ਲੱਗੇ ਸੰਤ ਜਨ ਪਹਿਲੀ ਗੱਲ ਉਹ ਸ਼ਬਦ ਵਿੱਚ ਰਤਿਆ, ਕਿਉਂਕਿ ਸ਼ਬਦ ਨੇ ਸਾਡੇ ਅੰਦਰ ਦੀ ਮੈਲ ਧੋਣੀ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਵਾਹਿਗੁਰੂ ਗੁਰਮੰਤਰ ਜਾਂ ਮੂਲ ਮੰਤਰ, ਇਹ ਗੁਰੂ ਕੀ ਬਾਣੀ ਅੰਦਰ ਨੂੰ ਧੋ ਦੇਗੀ। ਵੈਸੇ ਬਾਣੀ ਨੂੰ ਹਜ਼ੂਰ ਨੇ ਪ੍ਰਕਾਸ਼ ਰੂਪ ਵੀ ਕਿਹਾ, ਤੇ ਗੁਰੂ ਦਾ ਅਰਥ ਵੀ ਇਹ ਬਣਦਾ। ਗੁਰੂ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣੇ, ਦੋ ਸ਼ਬਦਾਂ ਦਾ ਸੁਮੇਲ ਹੈ, ਦੋ ਅੱਖਰਾਂ ਦਾ ਗੁ ਤੇ ਰੂਹ। ਗੋ ਦਾ ਅਰਥ ਹੈ ਹਨੇਰਾ, ਰੂਹ ਦਾ ਅਰਥ ਹੈ ਚਾਨਣ। ਆਪਾਂ ਸ਼ਬਦ ਵਰਤਨੇ ਆ ਰੂਹ, ਰੂਹ ਦਾ ਅਰਥ ਵੈਸੇ ਹੁੰਦਾ ਹੀ ਜੋਤ ਤੇ ਚਾਨਣ। ਸਾਹਿਬ ਜੀ ਕਹਿੰਦੇ ਨੇ ਗੁਰੂ ਦਾ ਅਰਥ ਵੀ ਐਵੇਂ ਜਿਹੜਾ ਹਨੇਰੇ ਵਿੱਚੋਂ ਕੱਢ ਕੇ ਸਾਨੂੰ ਚਾਨਣ ਵਿੱਚ ਲੈ ਜਾਏ, ਆਪਾਂ ਕਹਿੰਦੇ ਹਾਂ ਇਹ ਗੁਰੂ। ਸਤਿਗੁਰੂ ਕੇ ਪਿਆਰੇ ਉਹ ਸ਼ਬਦ ਦੀ ਤਸੀਰ ਕਹਿਤੀ, ਸ਼ਬਦ ਵਿੱਚ ਇੰਨੀ ਕੁ ਤਾਕਤ ਹੈ ਕਿ ਕਰੋੜਾਂ ਜਨਮਾਂ ਦਾ ਪਾਪੀ ਮਨ ਜਿਹੜਾ ਜੇ ਕਿਤੇ ਸ਼ਬਦ ਦੀ ਕਮਾਈ ਕਰਾਏ ਕਰੇ ਤੇ ਗੁਰੂ ਅੰਦਰੋਂ ਧੋ ਕੇ ਇਹਨੂੰ ਨਿਰਮਲ ਕਰ ਦਿੰਦਾ। ਸਵਾਲ ਉੱਠਦਾ ਇਹ ਕਿਵੇਂ, ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਉਦਾਹਰਨ ਦਿੱਤੀ। ਉਹ ਕਹਿੰਦਾ ਇੱਕ ਬੰਦ ਕਮਰਾ ਤੇ ਕਈ ਸਾਲਾਂ ਦਾ ਬੰਦ ਹੈ, ਤੇ ਕਦੀ ਸੂਰਜ ਦੀ ਲੋ ਉਹਦੇ ਤੱਕ ਗਈ ਨਹੀਂ, ਅੰਦਰ ਘੁੱਪ ਹਨੇਰਾ, ਤੇ ਉਸ ਕਮਰੇ ਨੂੰ ਬੰਦ ਹੋਇਆ ਪਤਾ ਨਹੀਂ ਮੁੱਦਤਾਂ ਹੋ ਗਈਆਂ, ਸਦੀਆਂ ਤੱਕ ਹੋ ਗਏ, ਉਹਦੇ ਕਿਵਾੜ ਬੰਦ ਨੇ, ਕਿਵਾੜ ਜੰਮ ਚੁੱਕੇ ਨੇ। ਪਰ ਕਹਿੰਦੇ ਨੇ ਇਹ ਗੱਲ ਯਾਦ ਰੱਖੀ, ਉਸ ਕਮਰੇ ਵਿੱਚ ਹਨੇਰਾ ਤਾਂ ਭਾਵਾਂ ਕਈ ਸਦੀਆਂ ਦਾ, ਪਰ ਹਨੇਰੇ ਨੂੰ ਦੂਰ ਕਰਨ ਦੇ ਲਈ ਸਦੀਆਂ ਦਾ ਸਮਾਂ ਨਹੀਂ ਚਾਹੀਦਾ। ਤੂੰ ਬੂਹੇ ਨੂੰ ਖੋਲ ਕੇ ਦੀਵਾ ਬਾਲ ਦੇ, ਦੀਵਾ ਬਾਲਣ ਦੀ ਦੇਰ ਹੈ, ਹਨੇਰਾ ਆਪਣੇ ਆਪ ਹੀ ਖਤਮ ਹੋ ਜਾਣ। ਇਹ ਹੀ ਮੇਰੇ ਗੁਰੂ ਕੇ ਸ਼ਬਦ ਦੀ ਤਾਕਤ ਹੈ, ਜਿਵੇਂ ਇੱਕ ਦੀਵਾ ਕਰੋੜਾਂ ਸਾਲਾਂ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਤੇ ਮੇਰੇ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਸ਼ਬਦ ਜਿਹੜਾ ਹੈ, ਜਦੋਂ ਗੁਰਮੁਖ ਇਸ ਨੂੰ ਕਮਾਉਂਦਾ ਤੇ ਸ਼ਬਦ ਇਹਦੇ ਹਿਰਦੇ ਵਿੱਚੋਂ ਕਈ ਜਨਮਾਂ ਦਾ ਹਨੇਰਾ ਕੱਢ ਕੇ ਦੂਰ ਕਰ ਦਿੰਦਾ। ਸਾਹਿਬ ਕਹਿੰਦੇ ਨੇ ਸ਼ਬਦੰਗ ਰਤਨ, ਸ਼ਬਦ ਵਿੱਚ ਸਿੱਖ ਦਾ ਹਿਰਦਾ ਰਤਿਆ। ਤੇ ਦੂਸਰਾ ਬਚਨ ਹਜ਼ੂਰ ਨੇ ਕਿਹਾ, ਕਹਿਣ ਲੱਗੇ ਫਿਰ ਉਹਦੇ ਅੰਦਰ ਦਇਆ ਵੀ ਹੈ, ਉਹਦੇ ਅੰਦਰ ਤਰਸ ਹੈ, ਉਹ ਜੀਵਾਂ ਉੱਤੇ ਦਇਆ ਵੀ ਕਰਦਾ, ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿਸੇ ਨਾ ਕਿਸੇ ਦਾ ਭਲਾ ਹੋ ਜਾਏ। ਤੇ ਯਾਦ ਰੱਖਣਾ ਜਿਸ ਹਿਰਦੇ ਵਿੱਚ ਦਇਆ ਨਹੀਂ ਨਾ, ਉਹ ਹਿਰਦਾ ਕਦੀ ਧਰਮੀ ਬਣ ਨਹੀਂ ਸਕਦਾ। ਬੜੀ ਵਾਰੀ ਅਸੀਂ ਸੁਣਨੇ ਹੁੰਦੇ ਹਾਂ ਦਇਆ ਦੀ ਗੱਲ ਕੀਤੀ ਸਤਿਗੁਰੂ ਨੇ ਬਾਣੀ ਵਿੱਚ, ਤੁਲਸੀ ਨੇ ਤਾਂ ਇੱਕ ਗੱਲ ਦੋਹਰੇ ਵਿੱਚ ਕਹਿ ਦਿੱਤੀ, ਕਹਿਣ ਲੱਗੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਧਰਮ ਦਾ ਮੂਲ ਜਿਹੜਾ ਜਿੱਥੋਂ ਧਰਮ ਨੇ ਪੁੰਗਰਨਾ, ਜੇ ਬੀਜ ਨਹੀਂ ਹੋਵੇਗਾ ਤੇ ਫਸਲ ਕਿੱਥੋਂ ਉੱਗੇਗੀ। ਦਇਆ ਬੀਜ ਹੈ, ਧਰਮ ਫਸਲ ਹੈ, ਜੇ ਦਇਆ ਦਾ ਮੂਲ ਨਹੀਂ ਤੇ ਚੇਤੇ ਰੱਖਣਾ ਧਰਮ ਕਦੀ ਪੁੰਗਰਨੇ ਨਹੀਂ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ ਤੇ ਹੰਕਾਰ ਦਾ ਜਿਹੜਾ ਬੀਜ ਉਹ ਪਾਪ, ਜਦੋਂ ਬੰਦਾ ਪਾਪ ਕਰਦਾ ਉਦੋਂ ਹੰਕਾਰੀ ਹੋ ਜਾਂਦਾ। ਸਾਹਿਬ ਕਹਿਣ ਲੱਗੇ ਦਇਆ ਧਰਮ ਕਾ ਮੂਲ ਹੈ, ਤੁਲਸੀ ਕਹਿੰਦਾ ਪਾਪ ਮੂਲ ਅਭਿਮਾਨ। ਕਹਿਣ ਲੱਗੇ ਤੁਲਸੀ
दया ना छोड़ी है जब लग घट मैं प्राण जिन्नी देर तक तेरे अंदर प्राण चलते ने कभी दया नू छड़ी ना। साहब कहिंदे ने उहदा हिरदा शब्द विच भिज्जै वह दया विच भिज्जै। मेरे गुरु नानक साहब ने पहली गल ही दया दी कीती जदों किते पंडित नू मिले ने ना उन्नू भी पहला ही क्या भरावा दया कपा। जे किते मौलवी नू मिले गल उन्नू भी यही कही मेर मसीत मेर दा अर्थ भी दया मेर दा अर्थ भी तरस कहन लगे जीवां उत्ते तरस करिया कर इहदे नाल तेरी रब नाल सांझ पएगी। जिन्हां गुरमुखां ने अंदरों पाया मैं शब्द विच अगे अगे तुरिया जावा साहब कहिंदे ने शब्द विच रंगे ने उन्हां अंदर दया इन्नी कु दया किसे नू मारना तां की चेते रखना किसे दा हिरदा दुखा देना यह भी एक हत्या दे बराबर जी। किसे बंदे धर्मी दे अंदर नू सताना उहदे अंदर नू दुख देना यह भी एक कतल करना एक हत्या करन दे बराबर है। यही कारण बाबे फरीद ने सब तो अखीर ते शब्द ते कहे शलोक कहन लगे एक फिक्का ना गलाए सबना मैं सच्चा धनी हियाओ ना खाए कहीं माल मानक सब अमोल में किन्ने हर एक दा अंदर जेड़ा कीमती मोती है एक फिका ना गलाए अपनी जबान नाल किसे नू भैड़ा ना बोली किसे दे अंदर नू दुखाना इस तरह जिवें किसे ने हत्या कर दिती हो। अगला बचन क्या कहन लगे सबना मन मानक सारिया दे हिरदे मोती वर्गे कीमती नहीं अपने वर्गे हिरदे जानी सबना मन मानक ठाहण मूल मचांगवा ठाण दा अर्थ हुंदा ढाणा जां दुखाणा मूल दा अर्थ उका ही मचांगवा दा अर्थ चंगा नहीं कहन लगे सारिया दे हिरदे कीमती मोती ने किसे दे हिरदे नू दुखाणा उका ही चंगा नहीं। सबना मन मानक ठाण मूल मचांगवा जौ तो प्रिया दी सिक जे तेरे हिरदे विच एक सिक एक इच्छा प्रीतम नू मिलना है तां साहिब कहिंदे हयाओ ना छाए कई दा किसे दे हिरदे नू एहो जी चुभवी गल ना करी जिहदे नाल उहदे अंदर नू दुख लगे। जे प्रीतम नू मान आणे तां इन्नी अपने अंदर दया पैदा कर लवे अपने आप नू इन्ना सूक्ष्म कर। साहिब कहिंदे ने जदों शब्द विच रंगिया जदों उहने शब्द दी कमाई कीती अंदर दया आई ते दया तो बाद जदों फिर उस संत दे नेत्र खुले जिधर वह तकदा उहनू प्रीतम तो बिना दूसरा नजर ही कोई नहीं आउंदा हर पासे प्यारा प्रीतम दिसदा ते फिर उहदी रचना ते मेरे वाहिगुरु दा निवास हो जांदा। धन गुरु ग्रंथ साहिब दी बाणी ने इस प्रथा एक बड़ा प्यारा बचन कीता है। शब्द मैं पढ़ रहा सां ते शब्द विच ना सतगुरु ने आपे सवाल कीता ते आपे उत्तर दिता है। बाणी विच कई शब्द ऐसे ने जिन्हां विच रहाओ दियां तुकां दो दो भी आईयां ने चार चार भी आईयां ने मांझ राग विच कई शब्द ऐसे ने पूरे दे पूरे जिन्हां विच रहाओ दी तुक आई ही कोई थी। कई बार आपां कहिंदे आ जी रहाओ दी तुक विच केंद्री भाव है ते मैं जदों बाणी दे शब्द पढ़े ते मन विच इही आवाज आई मना तू कहना छड्ड दे रहाओ दी तुक विच केंद्री भाव है ध्यान रखी गुरु दी रमज गुरु जानदा है जिन्हां शब्दां विच रहाओ दी तुक नहीं उहदी की व्याख्या करेंगे उन्हां शब्दां विच रहाओ है ही नहीं। खैर कई थावां ते रहाओ दूजा हुंदा है इहदा मतलब हुंदा एक रहाओ विच गुरदेव सवाल करदे ने ते दूसरे रहाओ दे विच उहदा उत्तर दिंदे ने। जिवें सतगुरु ने बाणी विच कई शब्द ऐसे आउंदे ने गुरदेव दा बचन हुंदा बिन तेल जीवा क्यों जलै ते फिर अगे बचन करदे ने पोथी प्राण कमाईए भउ वटी एतन पाईए सच बुझण आण जलाईए ए तेल दीवा इउं जलै कर चानण साहिब तो मिले एहदे विच उत्तर पै दिंदे ने। जदों असीं पढ़ने हुण नहीं संदेशरो मायो एक एक कोसरो सिद्ध करत लाल तब चत्र पात्रो आयो हुण सवाल है मां अगे प्रीतम एक को जांदा सी चार चार पच्चीतियां सन हुण तां कदी उहदा संदेश ही नहीं आया ते अगे फिर गुरदेव ने उत्तर दिता कहन लगे होमे दी पीत गुरु ने तोड़ दिती सब रहो अंदेशरो मायो जब चाहत सो गुरु मलायो रहाओ दूजा दा मतलब गुरु ने कृपा करके सारे बंधन तोड़ दिते। पहला सवाल कीता फिर उत्तर दिता शब्द आया अज हजूर कहिंदे ने पहली गल के रब जिहड़ा है ओ गुरमुख दी रचना ते वस गई। साहिब श्री गुरु ग्रंथ साहिब विच शब्द आंदा है सवाल कीता है देओ संदेशरो कहियो प्रा कहियो सवाल हे गुरमुख जनो गुरु सतगुरु ਤੁਸੀਂ ਕਿਰਪਾ ਕਰਕੇ ਮੈਨੂੰ ਇਹ ਸਮਝਾਓਗੇ ਕਿ ਮੇਰਾ ਰੱਬ ਕਿਉਂ ਜਾਂ ਕਿੱਥੇ ਰਹਿੰਦਾ ਦਿਓ ਸੰਦੇਸ਼ਰੋ ਪ੍ਰਹਿ ਕਹੀਓ ਕਹੀਓ ਪ੍ਰਹਿ ਕਹੀਓ ਤੇ ਪੁੱਛਿਆ ਕਿਉਂ ਤੇਰੇ ਮਨ 'ਚ ਕਿਵੇਂ ਸ਼ੰਕਾ ਪੈਦਾ ਹੋ ਗਿਆ ਕਹਿਣ ਲੱਗੇ ਕਾਰਨ ਇਹ ਵੇ ਬਿਸਮ ਭਈ ਮੈਂ ਬਹੁਤ ਸੁਣਤੇ ਕਹਿੰਦੇ ਨੇ ਮੈਂ ਹੈਰਾਨ ਹੋ ਗਈ ਹਾਂ, ਮੈਂ ਅਚਰਜ ਹੋ ਗਈ ਹਾਂ, ਬਿਸਮ ਹੋ ਗਈ ਹਾਂ। ਮੈਨੂੰ ਕਈ ਤਰ੍ਹਾਂ ਨਾਲ ਲੋਕਾਂ ਨੇ ਰੱਬ ਬਾਰੇ ਦੱਸ ਪਾਈ, ਮੇਰੇ ਗੁਰੂ ਮੈਂ ਤੇਰੇ ਚਰਨਾਂ ਵਿੱਚ ਆਇਆ, ਮੈਨੂੰ ਸੱਚ ਦੱਸ ਰੱਬ ਕਿੱਥੇ ਰਹਿੰਦਾ। ਦਿਓ ਸੰਦੇਸ਼ਰੋ ਕਹੀਓ ਪ੍ਰੈ ਕਹੀਓ, ਬਿਸਮ ਭਈ ਮੈਂ ਬਹੁਤ ਕੁਝ ਸੁਣਤੇ, ਕਹੋ ਸੁਹਾਗਣ ਸਹੀਓ। ਪੁੱਛਿਆ ਤੂੰ ਕੀ ਸੁਣਿਆ, ਕਹਿਣ ਲੱਗੀ ਮੈਂ ਜਦੋਂ ਕਿਸੇ ਕੋਲ ਜਾਨੀ ਆ ਕੋ ਕਹਿ ਤੋ ਸਭ ਬਾਹਰ ਬਾਹਰ, ਕੋਈ ਇਹ ਕਹਿੰਦਾ ਰੱਬ ਤਾਂ ਬਾਹਰ ਰਹਿੰਦਾ, ਕੋ ਕਹਿ ਤੋ ਸਭ ਮਈਓ, ਕੋਈ ਕਹਿੰਦਾ ਹਿਰਦੇ ਵਿੱਚ ਰਹਿੰਦਾ। ਬਿਸਮ ਭਾਈ ਮੈਂ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਈ, ਉਹਨੂੰ ਬਾਹਰੋਂ ਲੱਭਾਂ ਤੇ ਅੰਦਰੋਂ ਲੱਭਾਂ, ਕਿਹੜੀ ਥਾਂ ਤੇ ਉੱਠ ਕੇ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ। ਫਿਰ ਕਹਿਣ ਲੱਗੇ ਬਰਨ ਨਾ ਦਿਸੈ, ਇੱਥੇ ਬਰਨ ਦਰ ਤੇ ਰੰਗ, ਉਹਦਾ ਰੰਗ ਵੀ ਕੋਈ ਨੀ ਜਿਸ ਰੰਗ ਤੋਂ ਉਹਨੂੰ ਪਹਿਚਾਣ ਲਵਾਂ, ਚਿੰਨ੍ਹ ਨਾ ਲਿਖੀਏ ਉਹਦਾ ਕੋਈ ਚੱਕਰ ਚਿੰਨ੍ਹ ਵੀ ਨਹੀਂ ਜਿਹਦੇ ਤੋਂ ਉਹਦੀ ਪਹਿਚਾਣ ਹੋ ਜਾਏ। ਕਹਿਣ ਲੱਗੇ ਹੁਣ ਕਿਰਪਾ ਕਰ ਮੈਨੂੰ ਦੱਸ ਮੇਰੇ ਸਤਿਗੁਰੂ, ਤੂੰ ਬਖਸ਼ਿਸ਼ ਕਰ ਤੂੰ ਆਪ ਮਿਲੇ, ਮੇਰਾ ਵਾਹਿਗੁਰੂ ਕਿੱਥੇ ਰਹਿੰਦਾ। ਬਰ ਨਾ ਦਿਸਦਾ ਚਿੰਨ੍ਹ ਨਾ ਲਿਖੀਆ ਸੁਹਾਗਣ ਸਾਥ ਬੁਝਾਈਓ, ਇੱਥੇ ਸ਼ਾਂਤ ਪਾਠ ਨਹੀਂ ਸਾਥ ਦਰ ਤੇ ਸੱਚ, ਤੂੰ ਮੈਨੂੰ ਸੱਚ ਦੱਸ ਸੁਹਾਗਣੇ ਗੁਰਮੁਖ ਜਣਾ ਸੰਤ ਜਣਾ ਕਿੱਥੇ ਰਹਿੰਦਾ ਮੇਰਾ ਵਾਹਿਗੁਰੂ। ਤੇ ਅੱਗੋਂ ਗੁਰਮੁਖ ਨੇ ਕਿਹਾ ਸਰਬ ਨਿਵਾਸੀ ਘੱਟ ਘੱਟ ਵਾਸੀ, ਉਹ ਸਾਰਿਆਂ ਵਿੱਚ ਰਹਿੰਦਾ, ਘੱਟ ਘੱਟ ਵਿੱਚ ਉਹਦਾ ਨਿਵਾਸ, ਲੇਪ ਨਹੀਂ ਅਲਪਈਓ, ਉਹ ਬਿਲਕੁਲ ਅਲੇਪ ਹੈ, ਕਿਸੇ ਵਿੱਚ ਖਚਤ ਨਹੀਂ। ਤੇ ਜਗਿਆਸੂ ਨੇ ਸਵਾਲ ਕਰ ਦਿੱਤਾ, ਇਹ ਤਾਂ ਸਾਰੇ ਹੀ ਕਹਿੰਦੇ ਨੇ ਵੀ ਰੱਬ ਸਭ ਵਿੱਚ ਵੱਸਦਾ ਹੈ, ਸਾਰਿਆਂ ਘਟਾਂ ਵਿੱਚ ਰਹਿੰਦਾ, ਅਲੇਪ ਹੈ ਨਿਰਲੇਪ ਹੈ, ਪਰ ਤੁਸੀਂ ਮੈਨੂੰ ਮੋਟੀ ਜੀ ਬੋਲੀ ਵੀ ਸਮਝਾਓ ਕਿ ਰੱਬ ਰਹਿੰਦਾ ਕਿੱਥੇ। ਮੈਨੂੰ ਸਮਝ ਨਹੀਂ ਪੈਂਦੀ ਵੀ ਤੁਸੀਂ ਵੀ ਕਹਿ ਦਿੱਤਾ ਸਰਬ ਨਿਵਾਸੀ ਘੱਟ ਘੱਟ ਵਾਸੀ, ਲੇਪ ਨਹੀਂ ਅਲਪਈਓ। ਤੇ ਮੇਰੇ ਬਾਬੇ ਨੇ ਅੱਗੋਂ ਉੱਤਰ ਦਿੱਤਾ, ਜੇ ਸੁਣਨਾ ਚਾਹੁੰਦਾ ਕਿੱਥੇ ਰਹਿੰਦਾ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਈਓ, ਮੇਰਾ ਵਾਹਿਗੁਰੂ ਸੰਤ ਜਨ ਦੀ ਰਚਨਾ ਤੇ ਰਹਿੰਦੇ, ਉਹਦਾ ਟਿਕਾਣਾ ਉੱਥੇ ਵੇ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਈ ਐਸੇ ਨੇ ਜਿਨ੍ਹਾਂ ਵਿੱਚ ਪਰਮੇਸ਼ਵਰ ਆਪ ਬੋਲਦਾ। ਭਗਤ ਨਾਮਦੇਵ ਦਾ ਸ਼ਬਦ ਮੈਂ ਹੁਣ ਅੱਗੇ ਅਰਜ਼ ਕਰ ਰਿਹਾ, ਰੱਬ ਜਿਹੜਾ ਸੰਤ ਦੀ ਰਚਨਾ ਤੇ ਰਹਿੰਦਾ, ਤੇ ਕਿੰਨਾ ਕੁ ਨੇੜੇ ਦੇ ਉਹਦੇ। ਭਗਤ ਜਨ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਇੱਕ ਦਿਨ ਵਾਹਿਗੁਰੂ ਜੀ ਨੇ ਨਾ ਸਾਰੀ ਦੁਨੀਆਂ ਨੂੰ ਸੰਬੋਧਨ ਕਰਕੇ ਇੱਕ ਬਚਨ ਕਿਹਾ, ਕਹਿਣ ਲੱਗੇ ਦਾਸ ਅਨਿਨ ਮੇਰੋ ਨਿਜ ਰੂਪ। ਕਹਿੰਦੇ ਨੇ ਜਿਹੜਾ ਗੁਰਮੁਖ ਜਨ ਸ਼ਬਦ ਵਿੱਚ ਭੇਜਿਆ ਹੈ ਨਾ, ਉਹ ਮੇਰਾ ਨਿਜ ਰੂਪ ਹੈ, ਮੇਰਾ ਆਪਣਾ ਸਵਰੂਪ ਹੈ, ਉਹਦੇ ਵਿੱਚ ਮੇਰੇ ਵਿੱਚ ਕੋਈ ਅੰਤਰ ਨਹੀਂ। ਤੇ ਪੁੱਛਿਆ ਸਤਿਗੁਰੂ ਪਰਮੇਸ਼ਵਰ ਜੀ ਗੁਰੂ ਬਾਬਾ ਭਗਤ ਜੀ, ਰੱਬ ਦੇ ਦੀਦਾਰ ਕੀਤਿਆਂ ਤੇ ਪਾਪ ਬਿਣਜ ਜਾਂਦੇ ਨੇ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਦਾਸ ਮੇਰਾ ਨਿੱਜ ਰੂਪ ਹੈ, ਉਹਦੇ ਦਰਸ਼ਨ ਕੀਤਿਆਂ ਕੀ ਹੁੰਦਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਦਰਸ਼ਨ ਨਿਮਖ ਤਰਾਪ ਤਾਪ ਤ੍ਰਈ ਮੋਚਨ। ਕਹਿੰਦੇ ਉਹਦਾ ਇੱਕ ਨਿਮਖ ਦਰਸ਼ਨ ਕਰਤੇ ਤਾਪ ਪਾਪ ਸੰਤਾਪ ਤਿੰਨੇ ਪਾਪਾਂ ਦਾ ਨਾਸ਼ ਹੋ ਜਾਏਗਾ, ਪਰ ਉਹ ਜਿਹੜਾ ਦਾਸ ਅਨਨ ਮੇਰੋ ਨਿੱਜ ਰੂਪ, ਜਿਹੜਾ ਮੇਰਾ ਰੂਪ ਬਣ ਗਿਆ। ਦਰਸ਼ਨ ਨਿਮਖ ਤਰਾਪ ਤ੍ਰਈ ਮੋਚਨ। ਤੇ ਸਾਹਿਬ ਕਹਿੰਦੇ ਨੇ ਪਰਸਤ ਮੁਕਤ ਕਰਤ ਗ੍ਰਹਿ ਕੂਪ, ਜਦੋਂ ਉਸ ਮੇਰੇ ਦਾਸ ਦੇ ਤੂੰ ਚਰਨ ਪਰਸੇਗਾ, ਤੇ ਮੇਰਾ ਦਾਸ ਇੰਨੀ ਕੁ ਕਿਰਪਾ ਕਰ ਸਕਦਾ ਹੈ ਕਿ ਤੈਨੂੰ ਹਨੇਰੇ ਦੇ ਖੂਹ ਵਿੱਚੋਂ ਕੱਢ ਕੇ ਉਹ ਮੁਕਤ ਕਰ ਦੇਵੇ। ਪੁੱਛਿਆ ਭਗਤ ਜੀ ਰੱਬ ਜੀ ਉਹ ਕਿੰਨਾ ਕੁ ਦਾਸ ਤੇ ਭਰੋਸਾ ਕਰੀ ਬੈਠੇ ਨੇ। ਤੇ ਭਗਤ ਜੀ ਨੇ ਕਿਹਾ ਮੇਰੇ ਕੰਨਾਂ ਵਿੱਚ ਤਾਂ ਇੱਕ ਆਵਾਜ਼ ਪਈ ਹੈ, ਰੱਬ ਕਹਿੰਦਾ ਮੇਰੀ ਬਾਂਧੀ ਭਗਤ ਛੁਡਾਵੈ, ਪ੍ਰਭ ਜੀ ਬਸਾਂ ਸਾਧ ਕੀ ਰਚਨਾ। ਸਾਹਿਬ ਕਹਿੰਦੇ ਨੇ ਮੇਰੀ ਬਾਂਧੀ ਭਗਤ ਛੁਡਾਵੈ, ਮੈਂ ਦੁਨੀਆਂ ਨੂੰ ਮੋਹ ਦੀਆਂ ਗੰਢਾਂ ਵਿੱਚ ਬੰਨਿਆ, ਮੇਰੀ ਬੰਨੀ ਗੰਢ ਇਹਨਾਂ ਨੇ ਖੋਲ ਦਿੱਤੀ। ਬਾਂਧੇ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਏ ਬਾਂਧੈ ਤੋ ਪੁਨ ਮੋਪੈ, ਜਵਾਬ ਨਾ ਹੋਏ। ਮੇਰੀਆਂ ਬੱਜੀਆਂ ਨੂੰ ਤਾਂ ਭਗਤ ਖੋਲ ਸਕਦਾ, ਪਰ ਜਿਹੜਾ ਮੇਰਾ ਰੂਪ ਬਣ ਗਿਆ, ਜਿੱਦਣ ਉਹ ਮੈਨੂੰ ਪ੍ਰੇਮ ਦੀ ਜੇਵਰੀ ਵਿੱਚ ਬੰਨ ਲੈ, ਮੇਰੇ ਕੋਲ ਕੋਈ ਜਵਾਬ ਨਹੀਂ, ਮੈਂ ਉਹਨੂੰ ਉੱਤਰ ਕੀ ਦਿਆਂਗਾ। ਤੇ ਭਗਤ ਜੀ ਦਾ ਜਦੋਂ ਇਹ ਸ਼ਬਦ ਮੈਂ ਪੜ੍ਹਿਆ, ਤੇ ਇਹਦੇ ਨਾਲ ਬਿਲਕੁਲ ਇਨ ਮਿਨ ਬਿਨ ਮਿਲਦੀ ਹੋਈ ਘਟਨਾ ਭਾਈ ਗੁਰਦਾਸ ਨੇ ਕਹੀ। ਕਹਿੰਦੇ ਨੇ ਰੱਬ ਜਿਹੜਾ ਉਹ ਸੰਤ ਜਨਾਂ ਦੇ ਹਿਰਦੇ ਤੇ ਵੱਸਦਾ, ਉਹਨਾਂ ਦੀ ਰਚਨਾ ਤੇ ਵੱਸਦਾ। ਤੇ ਗੁਰੂ ਅਰਜਨ ਸਾਹਿਬ ਵੀ ਅੱਜ ਕਹਿੰਦੇ ਨੇ ਕਿਤੇ ਕੋਈ ਰੰਗ ਰਤੜਿਆ ਮਿਲ ਜਾਏ, ਕਿਤੇ ਕੋਈ ਗੁਰਮੁਖ ਪਿਆਰਾ ਮਿਲ ਜਾਏ, ਜਿਹਦਾ ਵਾਕਈ ਹਿਰਦਾ ਟਿਕ ਚੁੱਕਾ ਗੁਰੂ ਕੇ ਚਰਨਾਂ ਵਿੱਚ, ਉਹਦੇ ਅੰਦਰ ਸਮਰੱਥਾ ਜੋ ਗੁਰੂ ਤੱਕ ਸਾਂਝ ਪਵਾ ਦਿੰਦਾ। ਜੇ ਇੱਥੇ ਕਹਿੰਦੇ ਪਏ ਨੇ ਭਗਤ ਨਾਮਦੇਵ ਜੀ, ਰੱਬ ਕਹਿੰਦਾ ਮੈਂ ਭਗਤ ਦੀ ਗੱਲ ਨੂੰ ਕਦੀ ਮੋੜ ਹੀ ਨਹੀਂ ਸਕਦਾ। ਤੇ ਭਾਈ ਗੁਰਦਾਸ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਦਿਨ ਅੰਮ੍ਰਿਤ ਵੇਲੇ ਭਗਤ ਜੀ ਦੀ ਭਾਈ ਗੁਰਦਾਸ ਦੀ ਵਾਰ ਹੈ। ਕਹਿੰਦੇ ਨੇ ਅੰਮ੍ਰਿਤ ਵੇਲੇ ਨਾਮਦੇਵ ਦੀ ਕੱਖਾਂ ਦੀ ਕੁੱਲੀ ਅੱਗੇ ਨਾ ਤਰਲੋਚਨ ਆ ਖਲੋਤਾ ਹੈ, ਤੇ ਨਾਮਦੇਵ ਜਦੋਂ ਨੇਤਰ ਖੋਲ ਕੇ ਬਾਹਰ ਦੇਖਿਆ, ਤੇ ਤਰਲੋਚਨ ਨੇ ਨਾਮਦੇਵ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਕੋਲ ਬੈਠ ਗਿਆ ਤੇ ਨਾਮਦੇ ਪੁੱਛਦਾ, ਤਰਲੋਚਨ ਤੂੰ ਸਾਰੀ ਕਿਰਤਕਾਰ ਕਰਨ ਤੋਂ ਪਹਿਲਾਂ ਮੇਰੇ ਕੋਲ ਆਉਂਦਾ, ਇਹਦਾ ਕਾਰਨ ਕੀ? ਤਰਲੋਚਨ ਕਹਿੰਦਾ, ਜੇ ਸੱਚ ਪੁੱਛਣਾ ਇਹਨਾਂ ਨਾਮਿਆਂ, ਪਤਾ ਨਹੀਂ ਮੈਂ ਇੱਕ ਦਿਨ ਲੰਘਦਿਆਂ ਤੇਰੇ ਦੀਦਾਰ ਪਾਏ, ਉਸ ਦਿਨ ਸਾਰਾ ਦਿਨ ਇਹੋ ਜਿਹੀ ਖੁਮਾਰੀ ਚੜੀ ਰਹੀ, ਮੇਰੇ ਅੰਦਰ ਕੋਈ ਸੁੱਖ ਪ੍ਰਤੀਤ ਹੁੰਦਾ ਰਿਹਾ। ਮੈਂ ਇੱਕ ਨੇਮ ਬਣਾ ਲਿਆ, ਅੱਜ ਤੋਂ ਬਾਅਦ ਸਵੇਰੇ ਤੇਰੇ ਦਰਸ਼ਨ ਕਰਕੇ ਜ਼ਰੂਰ ਜਾਣਾ ਕਰਨਾ। ਤੇ ਪੁੱਛਦਾ ਨਾਮਦੇਵ ਨੂੰ, ਦੱਸ ਤੇਰੇ ਅੰਦਰ ਠੰਡ ਕਿਵੇਂ ਵੇ? ਤੇ ਨਾਮਦੇਵ ਨੇ ਕਿਹਾ, ਕਹਿਣ ਲੱਗੇ, ਤਰਲੋਚਨਾ ਸੂਰਜ ਚੜੇ ਨਾ ਆਇਆ ਕਰ, ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਆਇਆ ਕਰ, ਤੇ ਜਿਸ ਤਰ੍ਹਾਂ ਮੈਂ ਬਹਿਣਾ ਇਸ ਤਰ੍ਹਾਂ ਵਿਆਹ ਕਰ, ਫਿਰ ਤੈਨੂੰ ਵੀ ਅੰਦਰ ਦਾ ਸੁੱਖ ਮਿਲੇਗਾ। ਕਹਿੰਦੇ ਨੇ ਦੂਜਾ ਦਿਨ ਹੋਇਆ, ਤਰਲੋਚਨ ਇਸ਼ਨਾਨ ਕਰਕੇ ਆਇਆ। ਭਾਈ ਗੁਰਦਾਸ ਕਹਿੰਦੇ ਨੇ, ਭਗਤ ਨਾਮਦੇਵ ਜੁੜੇ, ਤਰਲੋਚਨ ਨੂੰ ਸਾਹਮਣੇ ਚੌਂਕੜਾ ਮਰਾ ਮਾਰ ਕੇ ਬਿਠਾ ਲਿਆ, ਨੇਤਰ ਮੁੰਦ ਲੈ, ਅੰਦਰੋਂ ਪ੍ਰੀਤਮ ਨਾਲ ਕਹਿਣ ਲੱਗੇ, ਕਰ ਗੱਲ। ਤੇ ਜਦੋਂ ਕੁਝ ਦਿਨ ਲੰਘ ਗਏ ਸਮਾਧੀ ਤੋਂ ਜਦੋਂ ਉੱਠਣਾ, ਤੇ ਨਾਮਦੇਵ ਜੀ ਨੇ ਰੱਬ ਦੀ, ਪ੍ਰਭੂ ਦੀ, ਹਰੀ ਦੀ ਬਾਤ ਕਹਿਣੀ, ਤੇ ਤਰਲੋਚਨ ਤੋਂ ਰਹਿ ਨਾ ਗਿਆ। ਕਹਿਣ ਲੱਗਾ, ਨਾਮਦੇਵ ਠੀਕ ਹੈ ਮੈਂ ਤੇਰੇ ਕੋਲ ਰੋਜ਼ ਆਉਂਦਾ, ਪਰ ਪ੍ਰੀਤਮ ਦੀਆਂ ਬਾਤਾਂ ਜਿਉਂ ਜਿਉਂ ਤੂੰ ਸੁਣਾਉਂਦਾ ਨਾ, ਜਾਂ ਤਾਂ ਮੈਂ ਕੱਲ੍ਹ ਨੂੰ ਆਉਣਾ ਨਹੀਂ, ਤੇ ਜਾਂ ਇੱਕ ਵਾਰੀ ਆਪਣੇ ਪ੍ਰੀਤਮ ਨੂੰ, ਆਪਣੇ ਹਰੀ ਨੂੰ ਕਹਿ ਕੇ ਉਹਦੇ ਦੀਦਾਰ ਮੈਨੂੰ ਕਰਾ ਦੇ, ਇੱਕ ਵਾਰੀ ਉਹਦੇ ਦਰਸ਼ਨ ਤੱਕ ਰਾਜ ਦੀਆਂ ਬਾਤਾਂ ਤੂੰ ਰੋਜ਼ ਸੁਣਾਉਂਦਾ। ਨਾਮਦੇਵ ਕਹਿੰਦਾ, ਬਿਲਕੁਲ ਠੀਕ, ਮੈਂ ਆਪਣੇ ਮਾਲਕ ਨੂੰ ਪੁੱਛਾਂਗਾ। ਚੇਤੇ ਰੱਖਣਾ, ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਰੱਬ ਇਸ ਤਰ੍ਹਾਂ ਗੱਲਬਾਤ ਕਰਦਾ। ਪਿਆਰਿਓ ਵੇਖੋ, ਜੇ ਤੇ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰਨੇ ਆ ਨਾ, ਕਈ ਵਾਰੀ ਅਸੀਂ ਕਹਿੰਦੇ ਰੱਬ ਕੱਲਾ ਅਨੁਭਵ ਹੁੰਦਾ ਜੀ, ਜਿਵੇਂ ਫੁੱਲ ਵਿੱਚ ਮਹਿ ਕੇ, ਜਾਂ ਹੋਰ ਉਦਾਹਰਣਾਂ ਦੇਵਾਂਗੇ, ਰੱਬ ਕੇਵਲ ਅਨੁਭਵ ਹੁੰਦਾ, ਅੱਖਾਂ ਨਾਲ ਦੇਖਿਆ ਕਿੱਥੇ ਜਾਂਦਾ। ਪਰ ਯਾਦ ਰੱਖਣਾ, ਗੁਰੂ ਗ੍ਰੰਥ ਸਾਹਿਬ ਨੇ ਗੱਲ ਕਹੀ, ਜੋ ਵੇਦਾਂ ਕਿਤਾਬਾਂ ਨੇ ਕਿਹਾ ਕੇਵਲ ਅਨੁਭਵ ਹੁੰਦਾ। ਤੇ ਮੇਰਾ ਬਾਬਾ ਕਹਿੰਦਾ, ਵੇਦ ਕਿਤੇਬ ਸੰਸਾਰ ਹਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜ਼ਹਰਾ। ਜੇ ਕਹੀਏ ਪ੍ਰਤੱਖ ਮਿਲਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਕਿ ਰੱਬ ਗੱਲਾਂ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਤੂੰ ਕੁੰਨ ਵੇ, ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ, ਭਗਤ ਗੱਲ ਕਰਦਾ ਰੱਬ ਦੇ ਨਾਲ। ਜਦੋਂ ਇਹ ਪਾਣੀ ਪੜ੍ਹਨੇ ਆ, ਸਾਤ ਘੜੀ ਜਾਂ ਬੀਤੀ ਸੁਣੀ, ਅਜੋ ਨਾ ਆਇਓ ਤਰਭਵਨ ਧਣੀ, ਪਾਖੰਤਨ ਬਾਜ ਬਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ, ਦਾ ਮਤਲਬ ਰੱਬ ਆਉਂਦਾ ਹੈ। ਭਗਤ ਨਾਮਦੇਵ ਨੇ ਕਿਹਾ, ਰੱਬ ਜੀ ਦੇ ਚਰਨਾਂ ਵਿੱਚ ਅਰਜ ਕੀਤੀ, ਕਹਿਣ ਲੱਗੇ, ਮੇਰੇ ਮਾਲਕ ਤੇਰੇ ਨਾਮ ਦੀ ਬਰਕਤ ਹੀ, ਤਰਲੋਚਨ ਰੋਜ਼ ਆਉਂਦਾ ਹੈ, ਸਿਮਰਨ ਵਿੱਚ ਬਹਿੰਦਾ ਹੈ। ਉਹ ਕਹਿੰਦਾ, ਇੱਕ ਵਾਰੀ ਦਰਸ਼ਨ ਦਿਓਗੇ ਉਹਨੂੰ? ਤੇ ਕਹਿੰਦੇ ਨੇ, ਭਗਵਾਨ ਨੇ ਹੱਸ ਕੇ ਕਿਹਾ, ਨਾਮਦੇਵ ਅਜੇ ਉਹਦੀ ਕਮਾਈ ਇੰਨੀ ਨਹੀਂ ਹੋਈ, ਭੇਟਾ ਮੈਂ ਕਿਸੇ ਨਾਲ ਕਿਸੇ ਨੂੰ ਦਰਸ਼ਨ ਨਹੀਂ ਦਿੰਦਾ, ਜੇ ਕੋਈ ਕਹੇ ਰੁਪਈਏ ਨਾਲ ਇਹ ਮਨ ਵਿੱਚੋਂ ਗੱਲ ਹੀ ਕੱਢਦੇ, ਰੁਪਈਏ ਨਾਲ ਤਾਂ ਕਦੀ ਧਰਮ ਕਮਾਇਆ ਹੀ ਨਹੀਂ ਜਾਂਦਾ। ਚੇਤੇ ਰੱਖਣਾ, ਐਵੇਂ ਭੁਲੇਖਾ ਬੰਦਾ ਫੁੱਲਿਆ ਫਿਰਦਾ, ਮੈਂ ਗੁਰਦੁਆਰਾ ਬਣਾ ਦਿੱਤਾ, ਮੈਂ ਮਸੀਤ ਬਣਾ ਦਿੱਤੀ, ਮੈਂ ਮੰਦਰ ਬਣਾ ਦਿੱਤਾ। ਚੇਤੇ ਰੱਖਣਾ, ਮੰਦਰ ਮਸੀਤਾਂ ਗੁਰਦੁਆਰੇ ਇੱਟਾਂ ਲੱਗ ਸਕਦੀਆਂ ਨੇ, ਰੁਪਈਆਂ ਨਾਲ ਕਦੀ ਧਰਮ ਨਹੀਂ ਖਰੀਦਿਆ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਕਮਾਲ ਦੇ ਬਚਨ ਕਹੇ ਨੇ, ਇਸ ਪ੍ਰਥਾਏ ਖੈਰ। ਕਹਿਣ ਲੱਗੇ, ਤਰਲੋਚਨ ਨੂੰ ਕਹਿ ਦੀ ਭੇਟਾ ਨਾਲ ਨਹੀਂ। ਤੇ ਨਾਮਦੇਵ ਕਹਿੰਦਾ, ਮੈਂ ਉਹਨੂੰ ਬਚਨ ਘਰ ਬੈਠਾ ਕਿ ਤੁਸੀਂ ਦਰਸ਼ਨ ਦਿਓਗੇ, ਤੇ ਹੁਣ ਰੱਬ ਵਸਦਾ ਭਗਤ ਦੀ ਰਸਨਾ ਤੇ। ਭਾਈ ਗੁਰਦਾਸ ਕਹਿੰਦੇ ਨੇ, ਮੇਰਾ ਭਗਵਾਨ ਹੱਸਿਆ। ਕਹਿਣ ਲੱਗਾ, ਨਾਮਦੇਵ ਕਿਸੇ ਭੇਟਾ ਨਾਲ, ਕਿਸੇ ਤਰਲੇ ਨਾਲ ਮੈਂ ਕਿਸੇ ਕੋਲ ਨਹੀਂ ਜਾਂਦਾ, ਜੇ ਤੇਰੇ ਵਰਗਾ ਭਗਤ ਜ਼ਬਾਨ ਕਰਕੇ ਆਵੇ, ਉਹਦੀ ਜ਼ਬਾਨ ਮੈਂ ਝੂਠੀ ਨਹੀਂ ਪੈਣ ਦਿੰਦਾ, ਮੈਂ ਤੇਰੇ ਰਾਹੀਂ ਉਹਨੂੰ ਦਰਸ਼ਨ ਜ਼ਰੂਰ ਦਿਆਂ, ਤੈਨੂੰ ਝੂਠੀਆਂ ਨਹੀਂ ਪੈਣ ਦੇਣਾ। ਭਾਈ ਗੁਰਦਾਸ ਕਹਿੰਦੇ ਨੇ, ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤਰਲੋਚਨ ਆਵੇ। ਇਹਦਾ ਅਰਥ, ਨਾਮਦੇਵ ਦੇ ਦਰਸ਼ਨ ਕਰਨ ਲਈ ਅੰਮ੍ਰਿਤ ਵੇਲੇ ਤਰਲੋਚਨ ਆਉਂਦਾ। ਭਗਤ ਕਰਨ ਮਿਲ ਦੋਏ ਜਣੇ, ਦੋਵੇਂ ਸਿਮਰਨ ਵਿੱਚ ਬਹਿੰਦੇ ਨੇ, ਨਾਮਦੇਵ ਹਰ ਚਲਤ ਸੁਣਾਵੇ, ਨਾਮਦੇਵ ਹਰੀ ਦੀ ਕਥਾ ਸੁਣਾਉਂਦਾ। ਤੇ ਤਰਲੋਚਨ ਕਹਿੰਦਾ, ਮੇਰੀ ਤੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਮੇਰੀ ਵੀ ਬੇਨਤੀ ਕਰੋ ਦੇ ਦੀਦਾਰ ਹੋ ਜਾਣ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ, ਠਾਕੁਰ ਜੀ ਨੂੰ ਪੁੱਛ ਉਸ। ਨਾਮਦੇਵ ਨੇ ਠਾਕੁਰ ਨੂੰ ਪੁੱਛਿਆ, ਦਰਸ਼ਨ ਕਿਵੇਂ ਤਰਲੋਚਨ ਪਾਵੈ। ਕਹਿਣ ਲੱਗੇ, ਹੱਥ ਕਹਿ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੈ, ਹੱਥ ਨਾ ਆਵੈ ਭੇਟ ਤੋਂ, ਤੁਸ ਤਰਲੋਚਨ ਮੈਂ ਮੂੰਹ ਲਾਵੈ, ਹਉ ਅਧੀਨ ਹਾਂ ਭਗਤ ਦੇ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਹਉ ਅਧੀਨ ਹਾਂ ਭਗਤ ਦੇ। ਕਹਿਣ ਲੱਗੇ, ਪਹੁੰਚ ਨਹੰਗਾ ਭਗਤੀ ਦਾਵੇ, ਜਦੋਂ ਭਗਤੀ ਕਰਨ ਵਾਲਾ ਕੋਈ ਦਾਵਾ ਕਰਦਾ ਤੇ ਉਹਦੀ ਦਾਵੇ ਨੂੰ ਕਦੀ ਮੈਂ ਝੂਠਿਆ ਨਹੀਂ ਪੈਣ ਦਿੰਦਾ। ਪਹੁੰਚ ਨਹੰਗਾ ਭਗਤੀ ਦਾਵੇ, ਤੇ ਉਹਦੇ ਨਾਲ ਮੈਂ ਮਿਲਾਂਗਾ ਕਿਵੇਂ? ਨਾਮਦੇਵ ਕੋਈ ਹੋਏ ਵਿਚੋਲਾ ਆਣ ਮਿਲਾਵੇ, ਜੇ ਤੇਰੇ ਵਰਗਾ ਵਿਚੋਲਾ ਬਣੇ, ਮੈਂ ਤੇਰੇ ਰਹੀ ਉਹਦੇ ਕੋਲ ਵੀ ਚਲਾ ਜਾਵਾਂ। ਇਹਦਾ ਮਤਲਬ ਮੇਰੇ ਗੁਰਦੇਵ ਕਹਿੰਦੇ ਨੇ ਅੱਜ ਮੇਰਾ ਪ੍ਰਭੂ ਗੁਰਮੁਖ ਦੀ ਰਚਨਾ ਤੇ ਵੱਸਦਾ, ਤੇ ਜਦੋਂ ਉਹ ਫਿਰ ਗੁਰਮੁਖ ਦੇਖਦਾ ਉਹਨੂੰ ਪ੍ਰੀਤਮ ਤੋਂ ਬਿਨਾਂ ਦੂਸਰਾ ਕੋਈ ਨਜ਼ਰ ਆਉਂਦੇ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸ਼ਬਦੰਗ ਰਤੰਗ, ਸ਼ਬਦੰਗ ਦਾ ਅਰਥ ਗੁਰੂ ਕਾ ਸ਼ਬਦ, ਸ਼ਬਦ ਦਾ ਅਰਥ ਨਾਮ, ਸ਼ਬਦ ਦਾ ਅਰਥ ਉਪਦੇਸ਼ ਵੀ ਹੈ। ਕਹਿੰਦੇ ਨੇ ਗੁਰਮੁਖ ਜਨ ਜਿਹੜਾ, ਰਤੰਗ ਦਾ ਅਰਥ ਉਹ ਰਤਿਆ ਗਿਆ, ਉਹਦਾ ਹਿਰਦਾ ਜਿਹੜਾ ਸ਼ਬਦ ਵਿੱਚ ਰੰਗਿਆ। ਸਾਹਿਬ ਜੀ ਕਹਿੰਦੇ ਨੇ ਸ਼ਿਤੰਗ ਮਾਇਆ, ਸ਼ਿਤੰਗ ਦਾ ਅਰਥ ਹੈ ਪਿਆਰ। ਇੱਥੇ ਅੱਗੇ ਸ਼ਬਦ ਆਇਆ ਮਾਇਆ, ਮਾਇਆ ਦਰ ਤੇ ਕਿਰਪਾ, ਮਾਇਆ ਦਰ ਤੇ ਤਰਸ। ਕਹਿੰਦੇ ਨੇ ਜਿਸ ਗੁਰਮੁਖ ਦਾ ਹਿਰਦਾ ਸ਼ਬਦ ਵਿੱਚ ਰੰਗਿਆ ਨਾ, ਉਸ ਹਿਰਦੇ ਦੇ ਵਿੱਚ ਤਰਸ ਜ਼ਰੂਰ ਹੁੰਦਾ, ਉਸ ਹਿਰਦੇ ਵਿੱਚ ਦਇਆ। ਤੇ ਜਿਸ ਹਿਰਦੇ ਵਿੱਚ ਦਇਆ ਨਹੀਂ, ਮੈਂ ਅਰਜ਼ ਕੀਤੀ, ਉਹ ਧਰਮੀ ਨਹੀਂ, ਉਹ ਤਾਂ ਕਠੋਰ ਪੱਥਰ ਬਣ ਚੁੱਕਾ, ਉਹ ਸੁੱਕ ਚੁੱਕਾ, ਉਹਨੂੰ ਧਰਮ ਬਾਰੇ ਪਤਾ ਹੀ ਕੋਈ ਨਹੀਂ। ਕਮਾਲ ਦੀ ਗੱਲ, ਕਿੰਨੀ ਕੁ ਦਇਆ ਮੇਰੇ ਬਾਬੇ ਦੇ ਅੰਦਰ। ਸੁਲਤਾਨਪੁਰ ਦੀ ਧਰਤੀ ਏ, ਦਿਨ ਚਿੱਟਾ ਚੜਿਆ ਤੇ ਮੇਰਾ ਬਾਬਾ ਅੱਜ ਲੈ ਕੇ ਭਾਈ ਮਰਦਾਨੇ ਨੂੰ ਤੁਰਨ ਲੱਗਾ ਹੈ, ਤੇ ਛੋਟੇ ਬੱਚਿਆਂ ਨੇ ਬਾਬਾ ਸ੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਨੇ ਕੁੱਟ ਕੇ ਚਰਨ ਪਕੜ ਲਏ ਬਾਪੂ ਦੇ, ਤਰਲੇ ਲੈਣ ਲੱਗੇ, ਦਾਤਾ ਛੱਡ ਕੇ ਨਾ ਜਾ, ਪਰਿਵਾਰ ਸਾਰਾ ਕੋਲ ਏ। ਪਰ ਕਿੰਨੀ ਕੁ ਦਇਆ ਮੇਰੇ ਬਾਬੇ ਦੇ ਹਿਰਦੇ ਵਿੱਚ। ਕਮਾਲ ਦੀ ਗੱਲ, ਭਾਈ ਗੁਰਦਾਸ ਕਹਿੰਦੇ ਨੇ, ਕਹਿਣ ਲੱਗੇ ਮੈਂ ਰਹਿ ਤੇ ਜਾਵਾਂ ਘਰ, ਪਰ ਕੀ ਕਰਾਂ, ਦੁਨੀਆਂ ਨੂੰ ਅੱਗ ਲੱਗ ਗਈ ਏ, ਮੇਰਾ ਦਿਲ ਨਹੀਂ ਕਰਦਾ, ਮੈਂ ਸਰਦੇ ਹੋਏ ਲੋਕਾਂ ਨੂੰ ਦੇਖ ਕੇ ਆਪਣੇ ਘਰ ਵਿੱਚ ਬੈਠਾ। ਬਾਬੇ ਅੰਦਰ ਇੰਨੀ ਦਇਆ, ਮੇਰਾ ਬਾਬਾ ਨਾਨਕ ਸਾਈ ਏ, ਕਸਾਈ ਨਹੀਂ। ਸਾਈ ਵਿੱਚ ਤੇ ਕਸਾਈ ਵਿੱਚ ਬੜਾ ਫਰਕ ਜੇ, ਕਸਾਈ ਕੁੰਡ ਹੈ ਤੇ ਸਾਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਬਚਾ ਦਿੰਦਾ। ਕਿੰਨੀ ਕੁ ਦਇਆ, ਭਾਈ ਗੁਰਦਾਸ ਕਹਿੰਦੇ ਨੇ, ਬਾਬਾ ਦੇਖਾ ਧਿਆਨ ਧਰ, ਜਲਤੀ ਸਤਿਪ੍ਰਿਥਮੀ ਦਿੱਤ ਆਈ, ਬਾਜੋ ਗੁਰੂ ਗੁਭਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਜਦੋਂ ਹਾਏ ਹਾਏ ਦੀਆਂ ਆਵਾਜ਼ਾਂ ਪਈਆਂ ਕੰਨਾਂ ਵਿੱਚ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਤੇ ਜਦੋਂ ਇਸ ਜੋਤ ਕੋਲ ਕਿਰਪਾ ਹੋ ਗਈ, ਹੁਣ ਹਰ ਬੰਦਾ ਆਪਣੀ ਕੌਮ ਲਈ ਭਲਾ ਮੰਗਦਾ। ਆ ਕਈ ਵਾਰੀ ਪੜ੍ਹਨੇ ਹਨ, ਈਸਾ ਦੇ 70 ਗੁਨਾਹ ਮਾਫ਼ ਕਰ ਸਕਦੇ ਨੇ। ਕਹਿੰਦੇ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਤੇ ਯਕੀਨ ਲਿਆਵੇਗਾ, ਬਹਿਸ਼ਤ ਵਾਲੇ ਦਿਨ ਹਜ਼ਰਤ ਮੁਹੰਮਦ ਸਾਹਿਬ ਪਾਕ ਰੂਹਾਂ ਨੂੰ ਕਿਆਮਤ ਵਾਲੇ ਦਿਨ ਵਾਹਿਗੁਰੂ ਬਹਿਸ਼ਤ ਵਿੱਚ ਥਾਂ ਦਿਵਾਉਣਗੇ। ਈਸਾ ਜੀ ਆਪਣਿਆਂ ਦੀ ਮਦਦ ਕਰਦੇ ਨੇ, ਪਰ ਮੇਰੇ ਬਾਬੇ ਨਾਨਕ ਦਾ ਜਦੋਂ ਸਿਧਾਂਤ ਪੜ੍ਹੀਏ ਨਾ, ਇਹ ਇਕੱਲਾ ਇਹ ਨਹੀਂ ਕਹਿੰਦਾ ਮੇਰੇ ਸਿੱਖਾਂ ਦਾ ਭਲਾ ਹੋਵੇ, ਇਹਦੇ ਜਦੋਂ ਨੇਤਰ ਮੁੰਦਦੇ ਨੇ, ਜਦੋਂ ਦਇਆ ਦੇ ਘਰ ਵਿੱਚ ਆਉਂਦਾ ਤੇ ਇਹਦੇ ਹਿਰਦੇ ਵਿੱਚੋਂ ਆਵਾਜ਼ ਨਿਕਲਦੀ, ਮੇਰੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੇ ਤਿੱਤੇ ਲਿਹੋ ਉਭਾਰ, ਜਿਵੇਂ ਵੀ ਬਖਸ਼ੇ ਜਾ ਸਕਦੇ ਨੇ ਕਿਰਪਾ ਕਰਕੇ ਧਰਤੀ ਦੇ ਲੋਕਾਂ ਨੂੰ ਬਖਸ਼ ਦੇ। ਸ਼ਬਦ ਰਤਨ ਖਿਤਨ ਮਾਇਆ, ਜਿਹੜੇ ਨਾਮ ਵਿੱਚ ਰੰਗੇ ਨੇ ਉਹਨਾਂ ਅੰਦਰ ਦਇਆ। ਸਾਹਿਬ ਅੱਗੇ ਕਹਿੰਦੇ ਨੇ ਕੀਰਤਨ, ਕੀਰਤਨ ਦਾ ਅਰਥ ਕੀਰਤੀ ਸਿਫਤ। ਅੱਗੇ ਸ਼ਬਦ ਹੈ ਕਲੀ, ਕਲੀ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ, ਕਲੀ ਦਾ ਅਰਥ ਇਹ ਜਗਤ, ਤੇ ਕਈ ਵਿਦਵਾਨ ਅਰਥ ਇਹਦਾ ਕਰਦੇ ਨੇ, ਕਲੀ ਦਾ ਅਰਥ ਕਲਯੁਗ। ਕੀਰਤਨ ਕਲੀ ਕਰਮ ਕ੍ਰਿਤਵਾ, ਕ੍ਰਿਤਵਾ ਦਾ ਅਰਥ ਕਰਨ ਯੋਗ, ਕਰਮ ਦਾ ਅਰਥ ਕੰਮ। ਤੇ ਸਾਹਿਬ ਜੀ ਕਹਿੰਦੇ ਨੇ ਕੀਰਤਨ ਕਲੀ ਕਰਮ ਕ੍ਰਿਤਵਾ, ਅਸਲ ਵਿੱਚ ਐਸ ਕਲਯੁਗ ਦੇ ਸਮੇਂ ਵਿੱਚ ਸਭ ਤੋਂ ਚੰਗਾ ਕੰਮ ਹੈ ਆਪਣੇ ਪਿਆਰੇ ਪ੍ਰੀਤਮ ਦੀ ਕੀਰਤੀ ਕਰਨੀ, ਉਹਦੀ ਸਿਫਤ ਕਰਨੀ। ਤੇ ਸਾਹਿਬ ਅੱਗੇ ਕਹਿੰਦੇ ਨੇ ਮਿਟੰਤ, ਜਦੋਂ ਕੋਈ ਸ਼ਬਦ ਵਿੱਚ ਰੰਗਿਆ ਜਾਂਦਾ, ਜਦੋਂ ਅੰਦਰ ਦਇਆ ਪੈਦਾ ਹੋ ਜਾਏ, ਸਿਮਰਨ ਕਰਦਾ, ਮਿਟੰਤ ਤਤਰਾਗਤ, ਤਤਰਾਗਤ ਦਰ ਤੇ ਉਹਦੇ ਅੱਗੇ ਆਏ ਹੋਏ, ਮਿਟੰਤ ਦਰ ਤੇ ਮਿਟ ਜਾਂਦੇ ਨੇ। ਕੀ ਸਾਹਿਬ ਜੀ ਕਹਿੰਦੇ ਨੇ ਭਰਮ ਮੋਹੰਗ, ਦੁਨੀਆਂ ਦੇ ਭਰਮ ਭੁਲੇਖੇ ਤੇ ਮੋਹ ਮਿਟ ਜਾਂਦੇ ਨੇ, ਜਿਹਦੇ ਉੱਤੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹ ਸ਼ਬਦ ਦੀ ਕਮਾਈ ਕਰੇ। ਹਜ਼ੂਰ ਅੱਗੇ ਬਚਨ ਕਰਦੇ ਨੇ, ਪਿਆਰੇ ਭਗਵਾਨ ਰਮਣੰਗ ਸਰਬ ਥਾਨੰਗ, ਜਦੋਂ ਕੋਈ ਨਾਮ ਜਪਦਾ ਉਹਨੂੰ ਹਰ ਇੱਕ ਥਾਂ ਤੇ ਮੇਰਾ ਵਾਹਿਗੁਰੂ ਰਮਿਆ ਹੋਇਆ ਨਜ਼ਰ ਆਉਂਦਾ। ਸਾਧ ਸੰਗਤ ਮੈਂ ਅਰਜ਼ ਕੀਤੀ, ਨੇਤਰ ਉਹ ਹੋਣ ਪਿਆਰੇ ਪ੍ਰੀਤਮ ਨੂੰ ਦੇਖਣ ਵਾਲੇ। ਇਹੀ ਕਾਰਨ ਬੁੱਲੇ ਦੀ ਰਚਨਾ ਪੜ੍ਹਦਿਆਂ ਉਹਨੇ ਬੜੀ ਸੋਹਣੀ ਇੱਕ ਗੱਲ ਕਹੀ, ਉਹ ਕਹਿੰਦਾ ਅਸਲ ਵਿੱਚ ਨਾ ਵਾਹਿਗੁਰੂ ਨੂੰ ਵੇਖਣ ਵਾਲੇ ਨੇਤਰ ਚਾਹੀਦੇ ਨੇ। ਉਹ ਕਹਿੰਦਾ ਦੁਨੀਆਂ ਪਤਾ ਧਰਮ ਕਿਵੇਂ ਕਮਾਉਂਦੀ, ਉਹਦੇ ਸ਼ਬਦ ਨੇ। ਕਹਿੰਦਾ ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆ ਭਾਂਬੜ ਮੱਚਦਾ ਏ। ਕਹਿੰਦਾ ਜੇ ਤੇ ਮੈਂ ਝੂਠ ਬੋਲਦਿਆਂ ਲੋਕਾਂ ਦੀ ਹਾਂ ਵਿੱਚ ਹਾਂ ਮਿਲਾਈ ਜਾਂਦੀ, ਠੀਕ ਹੀ ਕਹਿੰਦੇ ਹੋ ਜੋ ਕਹਿੰਦੇ ਹੋ, ਫਿਰ ਕਹਿੰਦਾ ਕੁਝ ਬਚਦਾ, ਕੁਝ ਕਹਿਣ ਨੂੰ ਰਹਿ ਜਾਂਦਾ, ਜਿਹੜੀ ਅਸਲੀ ਗੱਲ ਫਿਰ ਉਹ ਰਹਿ ਜਾਂਦੀ ਹੈ, ਨਹੀਂ ਕਹਿ ਸਕਦਾ। ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆ ਭਾਂਬੜ ਮੱਚਦਾ ਏ। ਜੇ ਸੱਚ ਖਾਂ ਤੇ ਦੁਨੀਆਂ ਨੂੰ ਅੱਗ ਲੱਗ ਜਾਏਗੀ ਵੀ ਇਹ ਬੰਦਾ ਕਹਿੰਦਾ ਕੀ ਪਿਆ। ਕਹਿਣ ਲੱਗੇ ਜੀ ਦੋਹਾਂ ਗੱਲਾਂ ਤੋਂ ਜੱਚਦਾ ਏ ਪਰ ਜਿੰਦ ਦੋਨਾਂ ਤੋਂ ਡਰਦੀ ਏ, ਸੱਚ ਆਖਾਂ ਕਿ ਝੂਠ ਆਖਾਂ। ਕਹਿਣ ਲੱਗੇ ਪਰ ਜੱਚ ਜੱਚ ਕੇ ਜੇਬਾ ਕਹਿੰਦੀ ਏ, ਡਰ ਡਰ ਕੇ ਮੇਰੀ ਜ਼ਬਾਨ ਕਹਿ ਦਿੰਦੀ ਏ। ਪੁੱਛਿਆ ਬੁੱਲਿਆ ਕੀ। ਕਹਿਣ ਲੱਗੇ ਮੂੰਹ ਆਈ ਬਾਤ ਨਾ ਰਹਿੰਦੀ ਏ ਪਰ ਕੀ ਬਾਤ ਕਹਿਣੀ ਚਾਹੁੰਦੇ। ਬੁੱਲੇ ਨੇ ਅਗਲੇ ਗੱਲ ਬੜੀ ਸੋਹਣੀ ਕਹੀ। ਕਹਿਣ ਲੱਗਾ ਇਹ ਧਿਆਨ ਰੱਖੀ, ਲੋਕ ਬਾਹਰ ਨੂੰ ਭੱਜਦੇ ਨੇ ਰੱਬ ਨੂੰ ਪਾਉਣ ਲਈ। ਉਹ ਕਹਿੰਦਾ ਮੇਰੇ ਮੂੰਹ ਤੋਂ ਆਈ ਗੱਲ ਰਹਿੰਦੀ ਨੀ, ਮੈਂ ਪ੍ਰਭ ਕਹਿ ਦਿਆਂ। ਮੱਕੇ ਨੂੰ ਤੁਰੇ ਹੋਏ ਕਾਫਲੇ ਬੁੱਲਿਆ, ਸੌ ਅਸਾਂ ਤੋਂ ਵੱਖ ਨਹੀਂ, ਬਿਨ ਸੌ ਦੇ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਤਾਂ ਜਨ ਦੁੱਖ ਸਹਿੰਦੀ ਏ। ਮੂੰਹ ਆਈ ਬਾਤ ਨਾ ਰਹਿੰਦੀ ਏ, ਮੈਂ ਕੀ ਕਹਾਂ, ਮੇਰੇ ਤੋਂ ਰਿਹਾ ਨੀ ਜਾਂਦਾ। ਕਿੱਧਰ ਭੱਜੇ ਜਾਂਦੇ ਹੋ, ਰੱਬ ਤਾਂ ਤੁਹਾਡੇ ਸਿਰਦੇ ਵਿੱਚ ਵਸੇ। ਉਹਨੂੰ ਹਰ ਇੱਕ ਵਿੱਚ ਪ੍ਰੀਤਮ ਦਿਸਦਾ। ਸ਼੍ਰੀ ਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦੀ ਰਚਨਾ ਪੜ੍ਹਨੀ ਆ। ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹੱਸ, ਦਿਲ ਅਗਰ ਦਾਨਾ ਬਵਦ, ਜੇ ਤੇਰਾ ਆਪਣਾ ਦਿਲ ਸਾਫ਼ ਹੈ ਨਾ ਤੇ ਅੰਦਰ ਕਿਨਾਰਸ, ਕਿਨਾਰ ਦਾ ਅਰਥ ਹੈ ਬੁੱਕਲ, ਤੇਰੀ ਬੁੱਕਲ ਦੇ ਵਿੱਚ ਤੇਰਾ ਯਾਰ, ਤੇਰਾ ਪ੍ਰੀਤਮ, ਤੇਰਾ ਵਾਹਿਗੁਰੂ ਟਿਕਿਆ। ਪਰ ਯਾਦ ਰੱਖੀ ਜੇ ਦਿਲ ਸਾਫ਼ ਹੋਵੇ ਤਾਂ, ਦਿਲ ਸਿਆਣਾ ਹੋਵੇ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹੱਸ, ਚਸ਼ਮ ਗਰ ਬੀਨਾ ਬਵਦ, ਜੇ ਅੱਖ ਵੇਖਣ ਵਾਲੀ ਹੋਵੇ ਹਰ ਤਰਫ ਦੀਦਾਰ ਅਸਤ, ਹਰ ਪਾਸੇ ਪ੍ਰੀਤਮ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਪੁੱਛਿਆ ਫਿਰ ਤੈਨੂੰ ਪ੍ਰੀਤਮ ਦਿਸਦਾ ਕਿਸ ਤਰ੍ਹਾਂ, ਤੇ ਭਾਈ ਨੰਦ ਲਾਲ ਨੇ ਕਿਹਾ। ਕਹਿਣ ਲੱਗੇ ਗੁਰੂ ਕਲਗੀ ਵਾਲਿਆ ਮੈਂ ਤੈਨੂੰ ਸਾਰੀਆਂ ਥਾਵਾਂ ਤੇ ਵੇਖਣਾ। ਪੁੱਛਿਆ ਕਿਹੜੀ ਥਾਂ। ਕਹਿਣ ਲੱਗੇ ਗਾਹੇ ਸੂਫੀ, ਗਾਹੇ ਜ਼ਾਹਦ, ਗਾਹੇ ਕਲੰਦਰ ਮੇਸ਼ਵਦ, ਕਿਤੇ ਤੂੰ ਸੂਫੀ ਸੰਤ ਬਣ ਕੇ ਜਾਪਣਾ ਤੇ ਅੱਲਾਹੂ ਦੀ ਆਵਾਜ਼ ਦੇਣਾ, ਕਿਤੇ ਜ਼ਾਹਦ ਸ਼ਰਈ ਬਣ ਕੇ ਬੈਠਾ ਤੂੰ ਪੰਜਾਂ ਵਕਤ ਦੇ ਨਮਾਜ਼ਾਂ ਦੀ, ਰੋਜ਼ਿਆਂ ਦੀ ਗੱਲ ਕਰਨਾ, ਈਦ ਦੀ ਗੱਲ ਕਰਨਾ, ਕਿਤੇ ਤੂੰ ਮਸਤਾਨਾ ਫਕੀਰ ਬਣ ਕੇ ਬੈਠਾ। ਕਰਾਂ ਕੀ ਆਖੇ, ਉਹ ਜੀ ਦੇ ਦਿੱਤੀ ਹਾਰ ਪਾ ਤੇ ਮੈਂ ਤੈਨੂੰ ਪਛਾਣ ਲੈਂਦਾ। ਗਾਹੇ ਸੂਫੀ, ਗਾਹੇ ਜ਼ਾਹਦ, ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਫ, ਦਰਦ ਬੁੱਤ ਆਯਾਰ ਮੈਂ। ਕਹਿਣ ਲੱਗੇ ਵੱਖ ਵੱਖ ਰੰਗਾਂ ਵਿੱਚ ਮੇਰਾ ਸ਼ਲੀਆ ਪ੍ਰੀਤਮ ਵੱਸਦਾ ਹੈ, ਇਹ ਛਲਣ ਦੀ ਕੋਸ਼ਿਸ਼ ਕਰਦਾ ਪਰ ਮੈਂ ਇਹਨੂੰ ਪਹਿਚਾਣ ਲੈਣਾ। ਸਾਧ ਸੰਗਤ ਜਿਹੜਾ ਖਿਰਦਾ ਟੇਗੇ ਉਹਨੂੰ ਹਰ ਇੱਕ ਥਾਂ ਤੇ ਪ੍ਰੀਤਮ ਦਿਸੇ। ਸਹਿਬ ਸੱਚੇ ਪਿਤਾ ਜੀ ਕਹਿੰਦੇ ਨੇ, ਫਿਰ ਉਹ ਕਰਦਾ ਕੀ ਹੈ, ਭਗਵਾਨ ਰਮਣੰਗ ਸਰਬ ਥਾਨੰਗ, ਉਹ ਕਹਿੰਦਾ ਹਰ ਥਾਂ ਤੇ ਮੇਰਾ ਭਗਵਾਨ ਰਮੇ। ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰਗ, ਦ੍ਰਿਸ਼ਟ ਦਰ ਤੇ ਕਿਰਪਾ ਭਰੀ ਦ੍ਰਿਸ਼ਟੀ, ਤੋਇੰਗ ਦਰ ਤੇ ਤੇਰੀ ਅਮੋਘ ਦਰਸ਼ਨੰਗ। ਅਮੋਘ ਦਾ ਅਰਥ ਹੁੰਦਾ ਸਫਲ, ਅਮੋਘ ਬਾਣ ਆਪਾਂ ਕਹਿੰਦੇ ਹਾਂ ਨਾ, ਉਹ ਬਾਣ ਅਸੀਂ ਕਹਿੰਦੇ ਹਾਂ ਅਮੋਘ ਬਾਣ ਛੱਡੇ, ਇਹਦਾ ਮਤਲਬ ਹੈ ਉਹ ਤੀਰ ਜਿਹਦਾ ਨਿਸ਼ਾਨਾ ਕਦੀ ਚੁੱਕਦੇ ਨਹੀਂ। ਸਾਹਿਬ ਕਹਿਣ ਲੱਗੇ ਦ੍ਰਿਸ਼ਟ ਤੋਇੰਗ ਅਮੋਘ ਦਰਸ਼ਨੰਗ, ਹੇ ਮੇਰੇ ਵਾਹਿਗੁਰੂ ਤੇਰੀ ਕਿਰਪਾ ਤੇ ਤੇਰੇ ਦਰਸ਼ਨ ਕਦੀ ਨੇਬਲ ਜਾਂਦੇ ਨਹੀਂ। ਜਿਹਦੇ ਤੇ ਤੇਰੀ ਕਿਰਪਾ ਹੋ ਜਾਏ, ਤੇਰੇ ਦਰਸ਼ਨ ਕਰ ਲਓ, ਜੀਵਨ ਵਿੱਚ ਕੁਝ ਖੱਟ ਕੇ ਜਾਂਦਾ, ਕਦੀ ਹਾਰ ਕੇ ਨਹੀਂ ਗਿਆ। ਦ੍ਰਿਸ਼ਟ ਤੋਇੰਗ ਅਮੋਘ ਦਰਸ਼ਨੰਗ, ਅੱਗੇ ਸਾਹਿਬ ਕਹਿੰਦੇ ਨੇ ਬਸੰਤ ਸਾਧ ਰਸਨਾ, ਹੇ ਮੇਰੇ ਵਾਹਿਗੁਰੂ ਤੂੰ ਵਸ ਮੈਂ ਸਾਧੂਆਂ ਦੀ ਰਸਨਾ ਤੇ, ਤੂੰ ਵਸ ਮੈਂ ਗੁਰਮੁਖਾਂ ਦੀ ਜ਼ਬਾਨ ਦੇ ਉੱਤੇ। ਤੇ ਸਾਧ ਸੰਗਤ ਹਜ਼ੂਰ ਕਹਿੰਦੇ ਨੇ ਹਰ 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 ਹਰੇ ਨਾਨਕ, ਕਹਿੰਦੇ ਨੇ ਉਸ ਹਰੀ ਨੂੰ ਜਪਣਾ, ਹਰ 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 ਕਰੇ ਕਰਨਾ, ਨਾਨਕ ਪ੍ਰੇਂਗ ਜਾਪ ਜਪਣਾ। ਗੁਰਮੁਖ ਜਨ ਜਿਹੜੇ ਨੇ ਆਪਣੇ ਪ੍ਰੀਤਮ ਦਾ ਜਾਪ ਹਰੀ ਹਰੀ ਕਰਕੇ, ਵਾਹਿਗੁਰੂ ਵਾਹਿਗੁਰੂ ਕਰਕੇ ਜਪਦੇ ਨੇ, ਉਹਨਾਂ ਨੂੰ ਪ੍ਰੀਤਮ ਤੋਂ ਬਿਨਾਂ ਦੂਜਾ ਦਿਸਦੇ ਕੋਈ। ਇਹਦਾ ਮਤਲਬ ਸ਼ਲੋਕ ਵਿੱਚ ਹਜ਼ੂਰ ਨੇ ਜਿਹੜੇ ਕੇਂਦਰੀ ਬਾਤ ਕਹੀਆਂ ਨੇ ਕੁਝ ਖਾਸ ਨੁਕਤੇ, ਇੱਕ ਤਾਂ ਹਿਰਦਾ ਸ਼ਬਦ ਵਿੱਚ ਰੰਗਿਆ ਹੋਵੇ, ਸ਼ਬਦ ਵਿੱਚ ਹਿਰਦਾ ਰੰਗਿਆ ਉਹਦੇ ਅੰਦਰ ਦਇਆ, ਜਿਸ ਅੰਦਰ ਦਇਆ ਪਿਆਰਿਓ ਉਹ ਇਸ ਸਮੇਂ ਵਿੱਚ ਕੇਵਲ ਨਾਮ ਜਪਦਾ, ਤੇ ਜਿਹੜਾ ਨਾਮ ਜਪਦਾ ਪਰ ਇੱਕੋ ਗੱਲ ਕਹਿੰਦਾ ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹੋ ਪੁਕਾਰ, ਕਹਿੰਦੇ ਨੇ ਉਹਦੇ ਹਿਰਦੇ ਵਿੱਚ ਇੱਕੋ ਆਵਾਜ਼ ਨਿਕਲਦੀ ਹੈ, ਸਭਾ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਇਕਲ ਮਾਟੀ ਕੁੰਚਰ ਚਿੰਤੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਸਤਿਗੁਰੂ ਕਿਰਪਾ ਕਰਨ, ਆਪਾਂ ਵੀ ਸ਼ਬਦ ਨਾਲ ਕਿਤੇ ਜੁੜ ਜਾਈਏ ਪਿਆਰਿਓ, ਟੇਕ ਕੇ ਵਿਆਹ ਕਰੀਏ, ਦਿਨ ਵਿੱਚ ਦੋ ਚਾਰ ਮਿੰਟ, ਪੰਜ ਦਸ ਮਿੰਟ, ਜਿਨ੍ਹਾਂ ਦਾ ਅਭਿਆਸ ਜ਼ਿਆਦਾ ਉਹ ਕਿਰਪਾ ਵਾਲੇ ਗੁਰੂ ਕਰੇ ਹੋਰ ਜੁੜਨ, ਤੇ ਜਿਹੜੇ ਜੇ ਨਹੀਂ ਤੁਰੇ ਟੇਕ ਕੇ ਜ਼ਰੂਰ ਬਹੋ, ਹਿਰਦੇ ਵਿੱਚੋਂ ਆਵਾਜ਼ ਤਾਂ ਦਿਓ, ਗੁਰੂ ਨਾਨਕ ਅਸੀਂ ਤੇਰੇ ਦਰ ਤੇ ਆਏ ਹਾਂ। ਕਦੀ ਆਵਾਜ਼ ਦੇ ਕੇ ਬੂਹਾ ਖੜਕਾਵਾਂਗੇ ਤਾਂ ਅੰਦਰੋਂ ਬਾਬਾ ਜਵਾਬ ਦੇ, ਪਰ ਜੇ ਦਰਵਾਜ਼ੇ ਨਾ ਖੜਕਾਇਆ ਤੇ ਸਾਹਮਣੇ ਜਿਤਨਾ ਮਰਜ਼ੀ ਲੰਘਦਾ ਗੱਲ ਕਿਵੇਂ ਬਣੇਗੀ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ,